Thank you. ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਸ ਆਦਿ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਵਰ ਸਿਮਰੰਤ ਸੰਤ ਸਰਵਤਰ ਨਾਨਕ ਅਗਨਾਸ਼ਨ ਜਗਦੀਸ਼ਰ ਉੱਚਾ ਅਗਮੇ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸ਼ਰਨਾਂਗਤੀ ਰਾਖਣ ਕੋ ਸਮਰਥ ਉਦਿਆ ਕੈ ਅਰਦਾਸ ਮਾਰੀ ਜੀਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਸਭ ਤੇਰੀ ਵਡਿਆਈ ਕੋਈ ਨਾਂ ਨ ਜਾਣੇ ਮੇਰਾ ਮੇਰੇ ਵਾਹਿਗੁਰੂ ਸਭ ਤੇਰਾ ਸਜ ਸਿਰੇ ਤੈ ਅਗਣਤ ਤਿਨ ਕੋ ਮੋਹ ਭਇਆ ਮਨ ਮਦਕ ਚਬਰਾਸੀ ਲਖ ਜੋਨੀ ਪਾਈ ਰਿਜਕ ਦੀਆ ਸਭੂ ਕੋ ਤਦਕ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਮੇਰੇ ਵਾਹਿਗੁਰੂ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਭਾਗੀ ਹੋ, ਦੂਰੋਂ ਦੂਰੋਂ ਚੱਲ ਕੇ ਘਰੋਗੀ ਧੰਦਿਆਂ ਨੂੰ ਸੰਕੋਚ ਕੇ ਸ਼ਰਧਾ ਪ੍ਰੇਮ ਭਾਵਨਾ ਲੈ ਕੇ ਜਾਗਤ ਜੋਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਪੁੱਜੇ। ਆ ਕੇ ਗੁਰਮੁਖ ਪਿਆਰਿਆਂ ਤੋਂ ਗੁਰਬਾਣੀ ਦਾ ਕੀਰਤਨ ਗੁਰ ਇਤਿਹਾਸ ਸਰਵਣ ਕੀਤਾ। ਜਿੰਨਾ ਸਮਾਂ ਹੋਰ ਮਹਾਰਾਜ ਬਖਸ਼ਦੇ ਨੇ, ਅੱਜ ਇਸ ਪੰਡਾਲ ਦਾ ਪੰਜਵਾਂ ਸਮਾਪਤੀ ਦਾ ਦੀਵਾਨ ਹੈ। ਸਾਰੀਆਂ ਸੰਗਤਾਂ ਗੱਜ ਵੱਜ ਕੇ ਬੋਲ ਕੇ ਸ਼ਰਧਾ ਭਾਵਨਾ ਨਾਲ, ਜਿਹੜੀ ਸੰਗਤ ਬਾਅਦ ਵਿੱਚ ਆ ਰਹੀ ਹੈ, ਸ਼ਾਂਤੀ ਦੇ ਨਾਲ ਗੁਰੂ ਮਹਾਰਾਜ ਦਾ ਅਦਬ ਮੁੱਖ ਰੱਖ ਕੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਬੈਠਣਾ ਤੇ ਲਾਹਾ ਪ੍ਰਾਪਤ ਕਰਨਾ। ਬਹੁਤ ਵੱਡੀ ਕਿਰਪਾ ਹੋਵੇ, ਉਦੋਂ ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਨਗਰਾਂ ਨੂੰ ਗੁਰਮੁਖ ਪਿਆਰਿਆਂ ਨੂੰ ਘਰ ਵਿੱਚ ਸੇਵਾ ਤੇ ਸਿਮਰਨ ਦੀ ਦਾਤ ਬਖਸ਼ਦੇ ਨੇ। ਬਾਕੀ ਦਾਤਾਂ ਜ਼ਰੂਰੀ ਹਨ, ਜੀਵਨ ਦਾ ਨਿਰਵਾਹ ਮਾਇਆ ਗੁਜਰਾਨ ਹੈ, ਬਹੁਤ ਜ਼ਰੂਰੀ ਨੇ। ਪਰ ਮਨੁੱਖ ਦੀ ਸਮਝ ਗਿਆਨ ਇਸ ਤਲ ਤੇ ਰੁਕ ਗਿਆ ਕਿ ਆਪਣੀ ਜ਼ਰੂਰਤ ਨੂੰ ਮੰਜ਼ਿਲ ਸਮਝ ਬੈਠੇ। ਇੱਕ ਮੰਜ਼ਿਲ ਹੁੰਦੀ ਹੈ, ਇੱਕ ਲੋੜ ਹੁੰਦੀ ਹੈ ਜ਼ਰੂਰਤ। ਜ਼ਰੂਰਤ ਤੋਂ ਬਿਨਾਂ ਮੰਜ਼ਿਲ ਤੇ ਪੁੱਜਿਆ ਨਹੀਂ ਜਾ ਸਕਦਾ, ਪਰ ਜੇ ਮੰਜ਼ਿਲ ਨਾ ਆਈ ਤੇ ਲੋੜਾਂ ਵਿਅਰਥ ਗਈਆਂ। ਜ਼ਰੂਰਤ ਤੇ ਮੰਜ਼ਿਲ, ਇਹਨੂੰ ਜਟਕੀ ਭਾਸ਼ਾ ਵਿੱਚ ਸਮਝ ਲਓ, ਜੋ ਕਣਕ ਬੀਜੀ ਗਈ ਹੈ ਰੇਹ ਬੂਟੇ ਦੀ ਜ਼ਰੂਰਤ ਹੈ, ਪਾਣੀ ਬੂਟੇ ਦੀ ਜ਼ਰੂਰਤ ਹੈ, ਗੁਡਾਈ ਕਰਨੀ ਬੂਟੇ ਦੀ ਜ਼ਰੂਰਤ ਹੈ। ਤੇ ਗੁਰਮੁਖ ਪਿਆਰਿਓ ਮੰਜ਼ਿਲ ਕੀ ਹੈ? ਝਾੜ ਨਿਕਲੇ, ਦਾਣੇ ਪੈਦਾ ਹੋਣ। ਹੁਣ ਦੋਵਾਂ ਦਾ ਸੰਬੰਧ ਕਿੰਨਾ ਹੈ? ਤੇ ਗੁਰਮੁਖ ਪਿਆਰਿਓ ਸੇਵਾ ਤੋਂ ਬਿਨਾਂ, ਖਰਚ ਤੋਂ ਬਿਨਾਂ, ਬੂਟੇ ਦੀ ਜ਼ਰੂਰਤ ਤੋਂ ਬਿਨਾਂ ਝਾੜ ਨਹੀਂ ਨਿਕਲਣਾ। ਪਰ ਜੇ ਝਾੜ ਨਾ ਨਿਕਲਿਆ, ਉਹ ਰੇਹ ਪਾਣੀ ਵਿਅਰਥ ਗਿਆ। ਝਾੜ ਕੀ ਹੈ? ਉਹ ਵੀ ਤੁਹਾਡੇ ਸਾਹਮਣੇ ਦੀ ਕਿਰਿਆ। ਗੁਰਬਾਣੀ ਨੇ ਤਾਂ ਫੈਸਲਾ ਕੀਤਾ ਹੈ, ਆ ਜਿਹੜੀ ਬਾਣੀ ਪੜ੍ਹਨੀ ਹੈ ਨਾ ਨਿਤਨੇਮ ਕਰਨਾ, ਇਹ ਕਿਉਂ ਸ਼ੁਰੂ ਕੀਤਾ? ਕੀਰਤਨ ਕਿਉਂ ਸ਼ੁਰੂ ਕੀਤਾ? ਕਥਾ ਕਿਉਂ ਸ਼ੁਰੂ ਕੀਤੀ? ਲਓ, ਜੇ ਤੁਸੀਂ ਸੱਚ ਗੱਲ ਸਮਝੋ, ਇਹਨਾਂ ਦੀ ਲੋੜ ਨਹੀਂ ਸੀ। ਇਹ ਮਜਬੂਰੀ ਹੈ ਮਨੁੱਖ ਦੀ। ਸਮਝ ਲਓ ਗੁਰਮਤ ਵਿੱਚੋਂ, ਇੱਕ ਸਾਨੂੰ ਅੱਖ ਦਿੱਤੀ ਹੈ, ਇੱਕ ਗੁਰਮੁਖ ਪਿਆਰਿਓ ਕੰਨ ਦਿੱਤਾ ਹੈ, ਫਿਰ ਮਤ ਦਿੱਤੀ ਹੈ ਸਮਝਣ ਵਾਸਤੇ। ਜਿਹੜਾ ਆਦਮੀ ਦੇਖ ਕੇ ਸਮਝ ਆਵੇ, ਉਹਨੂੰ ਬੋਲਣ ਦੀ ਲੋੜ ਹੀ ਨਹੀਂ ਹੁੰਦੀ। ਜਿਹੜੇ ਬੰਦੇ ਨੂੰ ਦੇਖ ਕੇ ਸਮਝ ਆ ਜਾਵੇ ਆਹ ਚੀਜ਼ ਆ ਹੈ, ਉਹਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ। ਜਿਹਨੂੰ ਦਿਖੇ ਨਾ, ਉਹਦੇ ਵਾਸਤੇ ਬੋਲਣਾ ਹੀ ਸਾਧਨ ਹੈ। ਅੰਧਾ ਬੰਦਾ ਉਹਨੂੰ ਕਹਿਣਾ ਪਊਗਾ, ਤੇਰੇ ਮੂਹਰੇ ਚਿੱਕੜ ਹੈ, ਵੀ ਪਾਸੇ ਹੋ ਜਾ। ਉੱਥੇ ਬੋਲਣ ਦੀ ਲੋੜ ਪਈ? ਤੇ ਜਿਹੜਾ ਬੰਦਾ ਅੰਨਾ ਵੀ ਹੋਵੇ ਤੇ ਕੰਨਾਂ ਤੋਂ ਵੀ ਨਾ ਸੁਣਦਾ ਹੋਵੇ, ਉਹਨੂੰ ਦੋਏ ਗੱਲਾਂ ਗਈਆਂ। ਨਾ ਤਾਂ ਉਹ ਦੇਖ ਕੇ ਸਮਝ ਸਕਦਾ, ਨਾ ਸੁਣ ਕੇ ਸਮਝ ਸਕਦਾ। ਉਹਨੂੰ ਕੀ ਤਰੀਕਾ? ਫਿਰ ਉਹਨੂੰ ਬਾਂਹ ਤੇ ਫੜ ਕੇ ਲਿਜਾਣਾ ਪੈਂਦਾ ਹੈ। ਅੱਜ ਕੇ ਖੁਸ਼, ਕਿਉਂਕਿ ਅੱਖਾਂ ਤੋਂ ਦਿਖਦਾ ਨੀ, ਕੰਨਾਂ ਤੋਂ ਸੁਣਦਾ ਨੀ। ਜੇ ਦਿਖਦਾ ਹੋਵੇ ਦਿਖ ਜਾਵੇ, ਮੂਹਰੇ ਚਿੱਕੜ ਹੈ। ਜੇ ਸੁਣਦਾ ਹੋਵੇ ਆਵਾਜ਼ ਦੇ ਦੂਗਾ ਕੋਈ, ਪਾਸੇ ਹੋ ਜਾ ਭਾਈ, ਗਿੱਲਾ ਮੂਹਰੇ ਕੰਡੇ। ਇਹ ਦੋ ਗੱਲਾਂ ਉਹਦੇ ਕੋਲ ਹੈ ਨੀ। ਫੇਰ ਉਹਨੂੰ ਗੁਰਮੁਖ ਪਿਆਰਿਓ ਜੇ ਬਚਾਉਣਾ ਹੈ ਤਾਂ ਉਹਨੂੰ ਬਾਂਹ ਤੋਂ ਫੜ ਕੇ ਹੀ ਪਾਸੇ। ਇੱਥੇ ਵੇਖ ਲਓ ਦੇਖ ਵਰਤੂਗੀ। ਹੁਣ ਜਿਹਨੂੰ ਦਿਖਦਾ ਉਹਨੇ ਤਾਂ ਜਦੋਂ ਥਾਲ ਵਾਲੇ ਨੇ ਆਉਣਾ ਪਹਿਲਾਂ ਹੀ ਹੱਥ ਕਰ ਦੇਣੇ, ਕਹਿਣ ਦੀ ਲੋੜ ਹੀ ਨੀ। ਤੇ ਜਿਹਨੂੰ ਦਿਖਦਾ ਨੀ ਉਹਨੂੰ ਮੋਢੇ ਤੋਂ ਹਿਲਾਉਣ ਬੋਲਣਾ ਪਊਗਾ, ਲੈ ਭਾਈ ਪ੍ਰਸ਼ਾਦ ਲੈ ਲੈ। ਉਹ ਕੰਨਾਂ ਨਾਲ ਸੁਣ ਕੇ ਹੱਥ ਕਰ ਦੂ, ਪਰ ਜਿਹਨੂੰ ਨਾ ਦੇਖੇ ਤੇ ਨਾ ਸੁਣੇ ਉਹਨੂੰ ਪ੍ਰਸ਼ਾਦ ਕਿਵੇਂ ਦਊਂਗੇ? ਉਹਦੇ ਤਾਂ ਹੱਥ ਫੜ ਕੇ ਹੀ ਜੋੜਨੇ ਪੈਣਗੇ। ਅਜਿਹੇ ਆਖੋ ਸਤਨਾਮ। ਉਹਨੂੰ ਅੱਖਾਂ ਤੋਂ ਦਿਖਦਾ ਨੀ। ਇਹ ਗੱਲਾਂ ਕਿਸੇ ਦੀਆਂ ਨੀ ਗੁਰਮੁਖੋ। ਅੱਖਾਂ ਤੋਂ ਨਾ ਦੇਖਣਾ, ਕੰਨਾਂ ਤੋਂ ਨਾ ਸੁਣਨਾ, ਇਹ ਬੋਲਿਆਂ ਤੇ ਅੰਨਿਆਂ ਨੂੰ ਨਾ ਕਿਹਾ ਕਰੋ। ਇਹ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਲੋ। ਅਤ ਅੰਨਾ ਬੋਲਾ ਮਾਇਆ ਤਾਰੀ, ਅੰਨਾ ਬੋਲਾ ਮਾਇਆ ਤਾਰੀ,
ਮਾਇਆ ਤਾਰੀ ਅਤ ਅੰਨਾ।
ਮਹਾਰਾਜ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ। ਮਾਇਆ ਧਾਰੀ ਦੇ ਗੁਰਮੁਖ ਇਹ ਅਰਥ ਨਹੀਂ ਕਰਨੇ ਕਰੋੜਪਤੀ ਹੋਵੇ, ਲੱਖਪਤੀ ਹੋਵੇ, ਜਾਇਦਾਦ ਬਹੁਤੀ ਹੋਵੇ, ਬਿਜਨਸ, ਆਪਾਂ ਤਾਂ ਉਹਨੂੰ ਮਾਇਆ ਧਾਰੀ ਕਹਿੰਦੇ ਨਾ, ਕਿਉਂਕਿ ਆਪਾਂ ਆਪਣੀ ਤਾਂ ਗੱਲ ਨੀ ਕਰਨੀ, ਕਿਸੇ ਹੋਰ ਦੀ ਗੱਲ ਕਰਦਿਆਂ ਕਰਦਿਆਂ ਤੁਰ ਜਾਣਾ ਇੱਥੋਂ। ਮਾਇਆ ਧਾਰੀ ਦਾ ਕੀ ਅਰਥ ਹੈ ਬਾਣੀ ਵਿੱਚ? ਇਹ ਸਰੀਰ ਮਾਇਆ ਹੈ, ਤੇਰੇ ਜੀਵ ਨੇ ਧਾਰਨ ਕੀਤੀ ਹੋਈ ਹੈ। ਅੱਜ ਕਿਹਾ ਖੁਸ਼, ਕਰੋੜਪਤੀ ਨੂੰ ਬਿਜਨਸਮੈਨ ਨੂੰ ਮਾਇਆ ਧਾਰੀ ਨਹੀਂ ਕਿਹਾ, ਕਿਉਂਕਿ ਕਰੋੜਾਂ ਬਿਜਨਸਮੈਨ ਇਕੱਠੇ ਕਰ ਲਓ, ਕਰੋੜਾਂ ਮੁਲਕਾਂ ਦੀ ਮਾਇਆ ਇਕੱਠੀ ਕਰ ਲਓ, ਇੱਕ ਸਰੀਰ ਬਣਾ ਸਕਦੀ ਉਹ ਮਾਇਆ? ਤੇ ਸਭ ਤੋਂ ਅਮੀਰ ਤਾਂ ਫਿਰ ਤੂੰ ਐ। ਅੱਜ ਕਿਹਾ ਖੁਸ਼ ਸਤਨਾਮ, ਜਿਹਦੇ ਕੋਲ ਸਭ ਤੋਂ ਮੋਲਕ ਮਨੁੱਖ ਦੇਈ, ਉਹਦੇ ਵਰਗਾ ਅਮੀਰ ਨੀ ਕੋਈ ਦੁਨੀਆ ਵਿਚ। 84 ਲੱਖ ਦਾ ਸਰਦਾਰ ਕਿਉਂਕਿ ਹੈ, ਇਹ ਬਣੇ ਨੀ ਸਕਦੀ ਹੋਰ ਜਗ੍ਹਾ। ਸਾਰੀ ਦੁਨੀਆ ਦੀ ਦੌਲਤ ਇੱਕ ਬੱਚਾ ਨੀ ਪੈਦਾ ਕਰ ਸਕਦਾ। ਅਸਲ ਮਾਇਆ ਧਾਰੀ ਕੌਣ ਹੈ? ਚੇਤਨ ਮਾਇਆ ਹੈ ਸਰੀਰ, ਇਹ ਸਾਡੇ ਜੀਵ ਨੇ ਧਾਰਨ ਕੀਤੀ ਹੋਈ ਹੈ, ਚੱਕੀ ਫਿਰਦਾ। ਤੇ ਹੁਣ ਦੁੱਖ ਨਾ ਮਨਾਇਓ, ਇਸ ਚੇਤਨ ਦੇਹ ਦੀ ਮਾਇਆ ਨੂੰ ਸਾਨੂੰ ਅੰਨੇ ਤੇ ਬੋਲੇ ਬਣਾਇਆ ਵੈ। ਅੱਜ ਕਿਹਾ ਖੁਸ਼, ਇਹਨੇ ਬਣਾਇਆ ਸਾਨੂੰ, ਰੁਪਈਆ ਨੇ ਨੀ ਬਣਾਇਆ। ਇਹ ਸਰੀਰ ਜਿਹੜੀ ਤੇਰੀ ਚੇਤਨ ਮਾਇਆ, ਇਹਨੇ ਅੱਜ ਦੁਨੀਆ ਅੰਨੀ ਕੀਤੀ ਹੋਈ ਹੈ। ਗੁਰਮੁਖ ਪਿਆਰੇ, ਬੋਲੀ ਕੀਤੀ ਹੋਈ ਹੈ। ਕਿਉਂ ਕੀਤੀ ਹੋਈ ਹੈ? ਅੰਨੀ ਦੁਨੀਆ ਦੀ ਸੁੰਦਰਤਾ ਦਿਖਦੀ ਹੈ, ਦੁਨੀਆਂ ਦੇ ਖੇਡ ਤਮਾਸ਼ੇ ਦਿਖਦੇ ਨੇ, ਦੁਨੀਆਂ ਦੇ ਰੂਪ ਦੀ ਪਰਖ ਹੈ, ਦੁਨੀਆਂ ਦੇ ਚਾਲ ਦੀ ਪਰਖ ਹੈ ਤੇਰੀਆਂ ਅੱਖਾਂ ਵਿੱਚ, ਪਰ ਜਿਹਨੇ ਦੁਨੀਆਂ ਬਣਾਈ ਹੈ ਉਹ ਦਿਖਦਾ ਹੀ ਨਹੀਂ। ਅੱਜ ਕਿਹਾ ਖੁਸ਼ ਸਾਧਨਾ, ਅੰਨਾ ਨਾ ਹੋਇਆ ਤੇ ਹੋਰ ਕੀ ਹੋਇਆ? ਮਹਾਰਾਜ ਕਹਿੰਦੇ ਇਹਦੇ ਇਹ ਨਾ ਆਖੀਏ ਜਿਨ ਮੁਖ ਲੋਇਣ ਨਾਹੇ, ਜਿਨ੍ਹਾਂ ਨੂੰ ਰੱਬ ਨੇ ਅੱਖਾਂ ਨੀ ਦਿੱਤੀਆਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਨਾਂ ਨੂੰ ਅੰਨੇ ਨੀ ਕਹਿਣਾ। ਅੰਨੇ ਉਹਨਾਂ ਨੂੰ ਕਹੋ ਜਿਨ੍ਹਾਂ ਨੂੰ ਖਸਮ ਮਾਲਕ ਨੀ ਦੇਖਦਾ। ਜੇ ਖਸਮ ਰੱਬ ਤੋਂ ਹੀ ਮੁਨਕਰ ਹੋਏ ਫਿਰਦੇ, ਕਣ ਕਣ ਵਿੱਚ ਬਰਾਜਿਆ ਹੋਇਆ, ਕਿਹਨੇ ਮੁਨਕਰ ਕਰਾਤਾ? ਤੇਰੀ ਦੇਹ ਰੂਪੀ ਮਾਇਆ ਨੇ। ਅੰਨੇ ਦੁੱਖ ਨਾ ਮਨਾਓ, ਮੈਂ ਤੁਹਾਡੇ ਵਿੱਚੋਂ ਹੀ ਹਾਂ, ਕਿਤੇ ਐਂ ਕਹੋ ਵੀ ਪਤਾ ਨੀ ਇਹ ਕੌਣ ਹੈ। ਇੱਕੋ ਆਏ ਆਪਾਂ, ਇੱਥੇ ਕਿਸੇ ਦੀ ਸੁਣਾਉਣ ਦੀ ਡਿਊਟੀ ਹੈ, ਕਿਸੇ ਦੀ ਸੁਣਨ ਦੀ ਡਿਊਟੀ ਹੈ, ਕੋਈ ਕੜਾ ਵਰਤਾ ਦਿੰਦਾ, ਕੋਈ ਛਕ ਲੈਂਦਾ। ਖੁਸ਼ ਸਤਨਾਮ, ਹੁੰਦੇ ਇੱਕ ਜਿਹੇ, ਕੋਈ ਫਰਕ ਨਾ ਸਮਝਿਓ। ਤੇ ਗੁਰਮੁਖ ਪਿਆਰਿਓ, ਅੱਜ ਸਾਨੂੰ ਸਰੀਰ ਰੂਪੀ ਮਾਇਆ ਨੇ ਅੰਨੇ ਬਣਾਇਆ ਵੈ। ਬਸ ਇੱਕੋ ਗੱਲ ਵਿੱਚ ਨਿਬੇੜ ਦਿੰਦੇ, ਕੋਈ ਧੀ ਭੈਣ ਦੀ ਇੱਜ਼ਤ ਰਹੀ ਹੈ ਅੱਖਾਂ ਵਿੱਚ? ਬਸ ਇੱਕ ਗੱਲ ਚ ਨਿਬੜ ਗਿਆ, ਹਾਥੀ ਦੀ ਪੈਰ ਵਿੱਚ ਸਭ ਕੁਛ ਆ ਜਾਂਦਾ। ਬੈਠੇ ਟੈਲੀਵਿਜ਼ਨ ਮੂਹਰੇ, 60 ਸਾਲ ਦਾ ਬਾਪੂ, 55 ਸਾਲ ਦੀ ਉਹਦੀ ਘਰ ਵਾਲੀ, ਮੁੰਡੇ ਦੀ ਮਾਂ, 30 ਸਾਲ ਦਾ ਮੁੰਡਾ, 28 ਸਾਲ ਦੀ ਨੂੰਹ, ਤੇ ਉਹਨਾਂ ਦੇ ਵੀ ਪੋਤੇ ਪੋਤੀਆਂ ਇਕੱਠੇ ਬੈਠੇ ਦੇਖਦੇ ਹੋ ਨਾ ਫਿਲਮਾਂ, ਬਾਪ ਤੇ ਧੀ, ਫਿਰ ਅੱਖਾਂ ਚ ਅੰਨ ਦੀ ਆ ਗਈ। ਅੱਜ ਕਿਹਾ ਖੁਸ਼ ਸਤਨਾਮ, ਤੁਸੀਂ ਆਪ ਜਵਾਬ ਦੇ ਦੋ, ਜੋ ਟੈਲੀਵਿਜ਼ਨ ਵਿੱਚ ਹੋ ਰਿਹਾ ਉਹ ਬਾਪ ਤੇ ਧੀ ਇਕੱਠੇ ਬੈਠੇ ਦੇਖਣ, ਉਹ ਭੈਣ ਤੇ ਭਾਈ ਦੇ ਇਕੱਠੇ ਦੇਖਣ ਵਾਲੀ ਚੀਜ਼ ਹੈ? ਬਸ ਮਾਇਆ ਧਾਰੀ ਆ ਤੰਨਾ ਬੋਲ, ਅੰਧਾ ਹੋ ਗਏ ਨਾ। ਜਿਹੜਾ ਵਿਕਾਰ ਵੀ ਧੀਆਂ ਭੈਣਾਂ ਦੇ ਨਾਲ ਬੈਠ ਕੇ ਪਲੰਘ ਤੇ ਵੇਖਦਾ, ਤੂੰ ਟੈਲੀਵਿਜ਼ਨ ਵਿੱਚ ਫਿਲਮਾਂ ਵੇਖਦੇ, ਤੇ ਅੰਨਾ ਨੀ ਫਿਰ ਹੋਰ ਕੌਣ ਹੈ? ਗੁਰਸਿੱਖ ਪਿਆ, ਇਸ ਜੜ ਚੇਤਨ ਮਾਇਆ ਨੇ, ਸਰੀਰ ਰੂਪੀ ਮਾਇਆ ਨੇ, ਤੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਸੱਚੇ ਨੇ ਸਾਡੇ ਵਾਸਤੇ, ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਉਹ ਅਵਤਾਰ। ਮੈਂ ਆਪਣੇ ਆਪ ਨੂੰ ਬੰਦਾ ਕਹੀ ਜਾਵਾਂ ਜਾਂ ਗੁਰੂ ਗ੍ਰੰਥ ਸਾਹਿਬ ਨੇ ਮੈਨੂੰ ਜਿੰਨ ਕਿਹਾ, ਰਾਕਸ ਕਿਹਾ, ਖੁਸ਼ ਸਤਨਾਮ, ਕਲਯੁਗ ਅੰਦਰ ਅਵਤਾਰ ਹੋਊਗਾ, ਕਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰਾ, ਧੀ ਜਨੂਰੀ, ਤੇ ਜਿਹੜਾ ਆਪ ਰਾਕਸ਼ਵ ਦੇ ਦੇਵਤੇ ਥੋੜੇ ਜੰਮਣੇ। ਗਾਂ ਮਹਾਰਾਜ ਕਹਿੰਦੇ ਪੁੱਤ ਧੀ ਵੀ ਹੋ ਜੀ। ਤੇ ਹੋਰ ਹੁਣ ਜੋਰੂ ਜਿਨ੍ਹਾਂ ਦਾ ਸਿਕਦਾਰ, ਜੋਰੂ ਨਾਮ ਹੈ ਇਸਤਰੀ ਦਾ, ਇਸਤਰੀ ਤੋਂ ਇੱਥੇ ਇਸਤਰੀ ਅਰਥ ਨੀ ਲੈਣਾ, ਇਸਤਰੀ ਤੋਂ ਲੈਣਾ ਅਰਥ ਰੂਪ ਸੁੰਦਰਤਾ, ਕਾਮ ਵਾਸ਼ਨਾ, ਉਹ ਅੱਜ ਸਾਰਿਆਂ ਤੇ ਹਕੂਮਤ ਕਰ ਰਹੀ ਹੈ। ਅੱਜ ਕੇ ਆਖੋ ਸਤਨਾਮ, ਇਹ ਮਹਾਰਾਜ ਦੀ ਬਾਣੀ ਦੇ ਬਚਨ 500 ਸਾਲ ਪਹਿਲਾਂ ਨੇ। ਮਾਇਆ ਧਾਰੀ ਅਤ ਅੰਨਾ ਬੋਲਾ, ਅੱਖਾਂ ਵਿੱਚ ਅੰਧ ਆ ਗਿਆ ਗੁਰਮੁਖ ਪਿਆਰਿਓ, ਪਰਖੇ ਨਹੀਂ ਹੈ, ਤੇ ਕੰਨਾਂ ਵਿੱਚ ਬੋਲੇ ਕਾਤੋਂ ਹੋਏ ਹੋਏ ਹੈ। ਨਿੰਦਿਆ ਬਹੁਤ ਸੁਣਦੇ ਹੈ, ਗਾਉਣ ਬਹੁਤ ਸੁਣਦੇ ਹੈ, ਰਿਕਾਰਡ ਬਹੁਤ ਸੁਣਦੇ ਹੈ, ਪਰ ਬੋਲੇ ਹੋ ਗਏ ਗੁਰਬਾਣੀ ਸੁਣਨ ਤੋਂ, ਸੱਚ ਸੁਣਨ ਤੋਂ। ਇੱਥੇ ਮੇਰੇ ਵਰਗੇ ਕਈ ਧਾਰਨਾ ਪੜਨਗੇ, ਕਹਿੰਦੇ ਸੱਚ ਦਾ ਕਾਲ ਪੈ ਗਿਆ। ਹੁਣ ਪੁੱਛਿਆ ਕਰੋ ਵੀ ਸੱਚ ਹੈ ਨੀ, ਤੂੰ ਇੱਥੇ ਕਿਵੇਂ ਫਿਰਦਾ? ਗੁਰਮੁਖ ਪਿਆਰੇ, ਜਿਸ ਦਿਨ ਸੱਚ ਨਾ ਰਿਹਾ ਤੇ ਜੱਗ ਰਹਿ ਜੂ। ਸੱਚ ਕਿਤੇ ਜਾਣ ਵਾਲੀ ਚੀਜ਼ ਹੈ, ਜੇ ਮੁੱਕ ਜਾਵੇ ਫਿਰ ਉਹ ਸੱਚੇ ਨੀ। ਸੱਚ ਤਾਂ ਅਮਰ ਚੀਜ਼ ਜੋ ਜੱਗ ਤੋਂ ਪਹਿਲਾਂ ਵੀ ਇੱਥੇ ਜੱਗਦੇ ਹੁੰਦੇ ਆ, ਵੀ ਇੱਥੇ ਜਿਸ ਦਿਨ ਜੱਗ ਨੇ ਨਹੀਂ ਹੋਣਾ ਫੇਰ ਇੱਥੇ, ਉਹ ਸੱਚੇ ਤਾਂ ਹੈ ਕਿਉਂਕਿ ਹਰ ਵਕਤ ਮੌਜੂਦ ਹੈ। ਨਾ ਬਾਢ ਹੈ ਨਾ ਘਾਟ ਹੈ, ਨਾ ਬਾਢ ਘਾਟ ਹੋ। ਅਸੀਂ ਕਹਿੰਦੇ ਕਾਲ ਪੈ ਗਿਆ, ਡੀਜ਼ਲ ਹੈ ਨਾ ਸੱਚ, ਸੀਮਿੰਟ ਹੈ ਨਾ ਜਿਹਦੀ ਸ਼ੋਰਟੇਜ ਆ ਗਈ। ਗੁਰਮੁਖ ਪਿਆਰਿਓ, ਕਾਲ ਨਹੀਂ ਪਿਆ, ਸੱਚ ਕਾਲ ਕੂੜ ਵਰਤਿਆ। ਇਹਦੇ ਜਦ ਬਾਣੀ ਵਿੱਚ ਅਰਥ ਕਰਨੇ ਤੁਕਦੇ ਤਾਂ ਵਰਤਿਆ ਸ਼ਬਦ ਤੋਂ ਅਰਥ ਸ਼ੁਰੂ ਹੋਣੇ, ਵਰਤਿਆ ਸ਼ਬਦ ਤੋਂ ਤਾਂ ਅਰਥ ਹੋਣਗੇ। ਦੇ ਹੁਣ ਵਰਤਿਆ ਸ਼ਬਦ ਦੇ ਅਰਥ ਤੁਸੀਂ ਕੋਈ ਭੁੱਲੇ ਵੇ ਤਾਂ ਨਹੀਂ ਹੈਗੇ, ਭੁਲੇਖਾ ਹੀ ਹੈ। 36 ਵਾਰ ਤੁਸੀਂ ਦਿਨ ਚ ਕਹਿੰਦੇ ਹੋ ਚਾਹ ਵਰਤ ਲਓ, ਦੁੱਧ ਵਰਤ ਲਓ, ਪਾਣੀ ਵਰਤਾ ਦਿਓ, ਵਰਤਿਆ। ਕਹਿਣਗੇ ਲੰਗਰ ਵਰਤ ਗਿਆ, ਅਜੇ ਲੰਗਰ ਵਰਤਣਾ ਹੈ। ਇਹ ਵਰਤ ਗਿਆ ਸ਼ਬਦ ਤੋਂ ਅਰਥ ਸ਼ੁਰੂ ਹੋਣੇ, ਸੱਚ ਦਾ ਕਾਲ ਨਹੀਂ, ਵਰਤਾਰਾ ਕੂੜ ਦਾ ਹੋ ਗਿਆ। ਕਿਵੇਂ ਹੋ ਗਿਆ ਵਰਤਾਰਾ? 2 ਮਹੀਨੇ ਪਹਿਲਾਂ ਤੁਹਾਡੇ ਘਰਾਂ ਚ ਜਾਈਦਾ ਤਾ, ਕਿਤੇ ਰਜਾਈ ਨਹੀਂ ਸੀ ਦਿਖਦੀ, ਕਿਤੇ ਕੰਬਲ ਨਹੀਂ ਤਾ ਦਿਖਦਾ, ਕਿਤੇ ਕੋਟੀਆਂ ਨਹੀਂ ਸੀ ਦਿਖਦੀਆਂ। ਹੁਣ ਜਾਓ ਤੇ ਇੱਕ ਇੱਕ ਮੰਜੇ ਪਰ 3-3 ਪਈਆਂ, ਅਜਖੇ ਆਖੋ ਸਤਨਾਮ, ਸਮਝਣੇ। ਪਰ 3 ਮਹੀਨੇ ਪਹਿਲਾਂ ਰਜਾਈਆਂ ਦਾ ਕਾਲ ਪੈ ਗਿਆ ਤਾ? ਨਹੀਂ, ਕਾਲ ਨਹੀਂ ਸੀ ਪਿਆ, ਪਾਕਿਸਤਾਨ ਭੇਜਤੀਆਂ ਤੀਆਂ, ਨਹੀਂ ਤੁਹਾਡੇ ਘਰਾਂ ਚ ਸੀਆਂ, ਤੁਸੀਂ ਵਰਤਣੀਆਂ ਛੱਡਤੀਆਂ ਤੀਆਂ। ਅਜਖੇ ਆਖੋ ਸਤਨਾਮ, ਬਿਚਾਰੀਆਂ ਪੇਟੀਆਂ ਚ ਬੰਦ ਕਰਕੇ ਰੱਖਤੀਆਂ ਤੀਆਂ ਵੀ ਟਿਕੀਆਂ ਰਹੋ, ਤੀਆਂ ਤਾਂ ਤੁਹਾਡੇ ਘਰੇ ਰਜਾਈਆਂ, ਕੰਬਲ ਵੀ ਤੁਹਾਡੇ ਘਰੇ ਤੇ, ਕੋਟੀਆਂ ਵੀ ਤੁਹਾਡੇ ਘਰੇ ਤੀਆਂ, ਪਰ ਤੁਸੀਂ ਇਸਤੇਮਾਲ ਕਰਨੀਆਂ ਛੱਡਤੀਆਂ ਤੀਆਂ, ਉਹ ਵਰਤਣੀਆਂ ਛੱਡਤੀਆਂ ਸੀ। ਇਹ ਹੈ ਅਰਥ ਤੁਕਦਾ, ਸੱਚ ਆਪਣੇ ਕੋਲੇ ਆ, ਆਪਾਂ ਨੇ ਵਰਤਣਾ ਛੱਡਤਾ। ਅੱਜ ਆਖੋ ਸੱਚ, ਗਿਆ ਕਿਤੇ ਨਹੀਂ, ਆਪਾਂ ਵਰਤਣ ਝੂਠ ਲੱਗ ਪਏ। ਸੱਚ ਦਾ ਕਾਲ ਪਾਉਣ ਵਾਲਾ ਜੰਮੀ ਕੌਣ? ਤਾਂ ਜਪਜੀ ਸਾਹਿਬ ਨੇ ਕਹਿ ਦਿੱਤਾ, ਆਦ ਸੱਚ ਵਾਹਿਗੁਰੂ ਜੁਗਾਦ ਸੱਚ, ਆਦ ਸੱਚ ਵਾਹਿਗੁਰੂ ਜੁਗਾਦ ਸੱਚ, ਵਾਹਿਗੁਰੂ Thank you. ਪ੍ਰਤੀ ਚੀਜ਼ ਵਰਤੇ ਕਾਲ ਨਹੀਂ ਕਹਿਣਾ, ਆਪਾਂ ਸੱਚ ਵਰਤਣਾ ਬੋਲਣਾ ਛੱਡਦਾ ਹੈ ਇੱਥੇ ਗੁਰਮੁਖ ਪਿਆਰੇ। ਕੌਣ ਸੁਣਦਾ ਸੱਚ? ਤੇ ਮਹਾਰਾਜ ਕਹਿੰਦੇ ਜਿਹੜੇ ਸ਼ਬਦ ਸੱਚ ਨਹੀਂ ਸੁਣਦੇ, ਜਿਹੜੇ ਭਾਈ ਧਰਮ ਦਾ ਮਾਰਗ ਨਹੀਂ ਵੇਖਦੇ, ਦ੍ਰਿਸ਼ਟੀ ਚ ਆਉਂਦਾ ਨਹੀਂ ਰੱਬ ਉਹਨਾਂ ਨੂੰ, ਉਹਨਾਂ ਨੂੰ ਸੁਣ ਲਓ ਬਾਣੀ ਦਾ ਹੁਕਮ। ਮਹਾਰਾਜ ਕਹਿੰਦੇ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ। ਇਹ ਆਪਣੇ ਖਾਤਰ ਹੈ ਭਾਈ। ਮਹਾਰਾਜ ਕਹਿੰਦੇ ਜਿਹਨੇ ਸ਼ਬਦ, ਪਹਿਲੇ ਸ਼ਬਦ ਦਾ ਅਰਥ ਸਤਿਗੁਰ ਅਕਾਲ ਪੁਰਖ ਵਾਹਿਗੁਰੂ ਸੱਚ, ਦੂਸਰੇ ਸ਼ਬਦ ਦਾ ਅਰਥ ਸੋਤ ਧੁਨ ਆਵਾਜ਼, ਸ਼ਬਦ ਹੀ ਵਾਹਿਗੁਰੂ ਹੈ, ਵਾਹਿਗੁਰੂ ਹੀ ਆਵਾਜ਼ ਹੈ, ਧੁਨ ਹੈ। ਜਿਹੜੇ ਵੇਖਦੇ ਨੀ ਕਣ ਕਣ ਵਿੱਚ ਰਮਿਆ ਹੋਇਆ ਵਾਹਿਗੁਰੂ, ਜਿਹੜੇ ਸੁਣਦੇ ਨੀ ਵਾਹਿਗੁਰੂ ਦੀ ਸ਼ਬਦ ਦੀ ਆਵਾਜ਼, ਮਹਾਰਾਜ ਕਹਿੰਦੇ ਅੰਨੇ ਬੋਲੇ। ਤੇ ਹੁਣ ਆਪਣੀ ਗੱਲ ਸੁਣ ਲਓ ਕਿ ਜਿਹੜਾ ਅੱਖਾਂ ਤੇ ਨਾ ਦਿਖੇ, ਕੰਨਾਂ ਤੇ ਨਾ ਸੁਣੇ, ਆਪਾਂ ਉਹਨੂੰ ਦੇਖ ਕੇ ਕਹੀ ਦਈਏ ਕਾਹਨੂੰ ਬੇਚਾਰਾ ਜਗ ਤੇ ਆਇਆ, ਇਹ ਤਾਂ ਜਿਹੇ ਜਾ ਆਇਆ ਜਿਹੇ ਜਾ ਨਾ ਆਇਆ, ਉਹਨੂੰ ਦੇਖ ਕੇ ਕਹਿ ਦੀ ਦੇ। ਇਹੀ ਫੈਸਲਾ ਆਪਣੇ ਖਾਤਰ ਹੈ ਗੁਰੂ ਗ੍ਰੰਥ ਸਾਹਿਬ ਦਾ। ਮਹਾਰਾਜ ਕਹਿੰਦੇ ਜਿਹਨੇ ਅੱਖਾਂ ਨਾਲ ਸ਼ਬਦ ਦੇਖਿਆ ਨੀ, ਵਾਹਿਗੁਰੂ ਸੰਗਤ ਦੇ ਦਰਸ਼ਨ ਨੀ ਕੀਤੇ, ਕੰਨਾਂ ਨਾਲ ਸ਼ਬਦ ਸੁਣਿਆ ਨੀ, ਮਹਾਰਾਜ ਕਹਿੰਦੇ ਕਿਤਾ ਇਹ ਸੰਸਾਰ ਹੋਏ ਇੱਥੇ ਆਈ ਕਾਹਨੂੰ ਐ ਅਜਖੇਖੋ ਸਤ। ਬੀਬੀ ਉਹ ਅੱਜ ਸਤਨਾਮ ਕਹਿ ਦਿਆ ਕਰੋ ਕਿਉਂਕਿ ਕੱਲ ਨੂੰ ਨੀ ਕਹਾਉਣਾ। ਅੱਗੇ ਤਾਂ ਤੁਸੀਂ ਤਾਂ ਨੀ ਕਹਿੰਦੀਆਂ ਰਹੀਆਂ ਵੀ ਪੰਜ ਦਿਨ ਕਿਹੜਾ ਕਹੂਗਾ, ਹੁਣ ਅੱਜ ਤਾਂ ਪਿਛਲਾ ਦੁਆਨ, ਅੱਜ ਤਾਂ ਕਹਿ ਦੋ, ਕਹਿ ਦਿਆ ਕਰੋ ਸਤਨਾਮ। ਨਾਲੇ ਉਹੀ ਗੱਲ ਸੁਣਦੀਆਂ ਵੀ ਜਿਹੜੇ ਸੱਚ ਬੋਲਦੇ ਨੀ, ਸੱਚ ਸੁਣਦੇ ਨੀ, ਅੰਨੇ ਤੇ ਬੋਲੇ, ਪਤਾ ਨੀ ਉਹੀ ਕੰਮ ਪਸੰਦ ਹੈ ਅੱਜ ਖੇ ਕੁਛ। ਮਰਜ਼ੀ ਹੁੰਦੀ ਆ ਅਗਲੇ ਦੀ, ਮਰਜ਼ੀ ਹੁੰਦੀ ਆ ਆਪੋ ਆਪਣੀ। ਮਹਾਰਾਜ ਕਹਿੰਦੇ ਸ਼ਬਦ ਨਾ ਜਾਣੇ ਤੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਮਹਾਰਾਜ ਕਹਿੰਦੇ ਆਈ ਕਿਵੇਂ? ਮਾਇਆ ਧਾਰੀ ਅਤ ਅੰਨਾ ਬੋਲਾ। ਇਹ ਸਰੀਰ ਨੂੰ ਧਾਰਨ ਵਾਲਾ ਜੀਵ ਮਨ, ਐਸਾ ਇਹਦਾ ਪ੍ਰਭਾਵ ਪੈ ਗਿਆ ਸਾਡੇ ਉੱਤੇ ਗੁਰਮੁਖੋ, ਸੱਚ ਸੁਣਨ ਤੋਂ ਬੋਲੇ ਹੋ ਗਏ, ਸੰਗਤ ਗੁਰੂ ਦੇ ਦਰਸ਼ਨ ਕਰਨ ਤੋਂ ਅੰਨੇ ਹੋ ਗਏ। ਬਹੁ ਪਰਖ ਕੀਤੀ ਜੱਗ ਦੀ, ਇਹ ਕਣਕ ਕਹੀ ਜੀ ਹੈ ਟਰੈਕਟਰ ਕਿਹੋ ਜਿਹਾ, ਇਹਦੀ ਪੱਗ ਕਹੀ ਜੀ ਬੰਨੀ ਵੀ ਹੈ, ਤੁਰਦਾ ਕਿਵੇਂ ਹੈ, ਇਹਦੇ ਕੱਪੜੇ ਕਹੇ ਜੇ ਪਾਏ ਹੋਣੇ। ਪਰ ਗੁਰਮੁਖ ਪਿਆਰਿਓ ਆਪਣੇ ਆਪ ਵਾਪਸ ਖਿਆਲ ਨਹੀਂ ਕੀਤਾ ਕਿ ਮੈਂ ਖੁਦ ਕਿਹੋ ਜਿਹਾ। ਆ ਜਿਹੜੇ ਸੰਗਤ ਦੇ ਜੋੜ ਮੇਲੇ ਮਹਾਰਾਜ ਬਖਸ਼ਦੇ ਨੇ, ਇਹ ਕੋਈ ਐਵੇਂ ਦਿਖਾਵਾ ਜਾਂ ਰਿਵਾਜ ਨਾ ਬਣਾਓ ਇਹਨਾਂ ਗੱਲਾਂ ਨੂੰ। ਇੱਥੇ ਆ ਕੇ ਕੇਵਲ ਤੇ ਕੇਵਲ ਪਤਾ ਕਰਨਾ ਕਿ ਬੰਦਿਆ ਤੂੰ ਖੁਦ ਕੀ ਹੈ। ਥੋੜੇ ਜਿਹੇ ਵਹਿਮ ਹੋ ਗਿਆ ਸਾਨੂੰ, ਚਲੋ ਵੀ ਚੱਲੀਏ ਸੰਤ ਕਿਹੜੀ ਕਹਾਣੀ ਸੁਣਾਉਣਗੇ, ਕਿਹੜੀਆਂ ਕੁ ਧਾਰਨਾ ਪੜਨਗੇ, ਅੱਜ ਕਿੰਨੇ ਕੁ ਚਿਮਟੇ ਖੜਕਣਗੇ, ਕਿੰਨਾ ਕੁ ਅਮਲਾ ਫੈਲਾ ਸੰਤ ਦੇ ਨਾਲ ਫਿਰਦਾ ਹੋਊਗਾ ਅੱਜ ਖੇ ਖੁਸ਼। ਬਸ ਜਿਹੜੀ ਗੱਲ ਇੱਥੋਂ ਲੈਣ ਆਉਣੀ ਸੀ, ਗੁਰਦੁਆਰਿਆਂ ਦਾ ਵੀ ਥੋੜਾ ਹੀ ਹਾਲ ਹੈ। ਜਾਣੇ ਹੋ ਜਾਇਆ ਕਰੋ ਗੁਰਦੁਆਰਿਆਂ ਚ, ਕੀ ਵੇਖਦੇ ਹੋ ਉੱਥੇ ਜਾ ਕੇ? ਬੜਾ ਵੱਡਾ ਹਾਲ ਬਣਿਆ ਵੇ, ਬੜਾ ਸ਼ੰਖ ਮਰਮਰ ਲੱਗਿਆ ਵੇ, 6 ਮੰਜ਼ਿਲਾ ਬਣ ਗਿਆ, ਸਿਉਣਾ ਚੜਿਆ ਵੇ। ਜਿਸ ਕੰਮ ਵਿੱਚੋਂ ਗੁਰਦੁਆਰੇ ਨੇ ਸਾਨੂੰ ਕੱਢਣਾ ਸੀ ਨਾ ਮਾਇਆ ਵਿੱਚੋਂ, ਗੁਰਦੁਆਰੇ ਸਗੋਂ ਪਾਉਣ ਲੱਗ ਪਏ। ਆਖੋ ਸਤਨਾਮ। ਜਿਹੜਾ ਜਾਂਦਾ ਉੱਥੇ ਗੁਰੂ ਨੂੰ ਨੀ ਦੇਖਦਾ ਵੀ ਗੁਰੂ ਦਾ ਇੱਥੇ ਸ਼ਬਦ ਕੀ ਹੈ, ਗੁਰੂ ਤੋਂ ਉੱਥੇ ਦੇ ਪੱਥਰ ਲੱਗੇ ਹੋਏ ਦੇਖਦੇ ਨੇ, ਉੱਥੇ ਦਾ ਸੰਖ ਮਰਮਰ ਦੇਖ, ਉਹਦੀ ਉਚਾਈ ਦੇਖਦੇ ਆ ਕਿੰਨੀ ਕੁ, ਉਹਦੀਆਂ ਮੰਜ਼ਿਲਾਂ ਗਿਣਗੇ ਗੁਰਦੁਆਰੇ ਦੀਆਂ ਕਿੰਨੀਆਂ, ਇੱਥੇ ਸਿਉਣਾ ਕਿੰਨਾ ਲੱਗਿਆ ਵਾ, ਹਾਲ ਕਿੰਨਾ ਵੱਡਾ ਬਣਿਆ ਵਾ। ਹੋ ਵਾਹ ਸਿੱਖੋ, ਪੱਥਰ ਤੇ ਸਿਵਨਾ ਦੇਖਣ ਗੁਰਦੁਆਰਿਆਂ ਚ ਜਾਣਾ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿੱਚ ਆ। ਜੇ ਪੱਥਰਾਂ ਤੇ ਹੀ ਗੁਰਦੁਆਰਿਆਂ ਦੀ ਮਹੱਤਤਾ ਆ ਗਈ, ਜੇ ਵੱਡੇ ਹੋਣ ਤੇ ਹੀ ਮਹੱਤਤਾ ਆ ਗਈ, ਤੁਸੀਂ ਹੈਰਾਨ ਹੋਵੋਗੇ ਪਟਿਆਲੇ ਇੱਕ ਕੋਠੀ ਵਿਕੀ ਹੈ 7.5 ਕਰੋੜ ਰੁਪਈਏ ਦੀ, ਇੱਕ ਕੋਠੀ ਲਾ ਲਓ ਪੱਥਰਾਂ ਦੀ ਕੀਮਤ, ਫਿਰ ਮੱਥੇ ਟੇਕਣ ਲੱਗ ਜਾਓ ਵੀ ਬਹੁਤ ਕੀਮਤੀ ਹੈ ਅੱਜ ਕੇ ਆਖੋ ਸਤਨਾਮ। ਹੈਰਾਨ ਕਰਨ ਵਾਲੀ ਗੱਲ ਹੈ, 7.5 ਕਰੋੜ ਦੀ ਇੱਕ ਕੋਠੀ,
ਨਾਲੇ ਪਟਿਆਲਾ ਹੀ ਹੈ, ਕੋਈ ਦਿੱਲੀ ਤਾਂ ਨੀ ਹੈਗੀ। ਤੇ ਇਸ ਗੱਲ ਪਿੱਛੇ ਆਪਾਂ ਪਰਮਾਰਥ ਵਿੱਚੋਂ ਨਿਕਲ ਕੇ ਪਦਾਰਥਵਾਦ ਦੀ ਪੂਜਾ, ਤਾਂ ਹੀ ਉਹ ਸੰਗਰੂਰ ਦਾ ਇੱਕ ਹੁੰਦਾ ਸੀ ਮੇਰੇ ਨਾਲ ਵੀ ਜੇਲ੍ਹ ਚ ਰਿਹਾ ਤਾਂ ਅਕਾਲੀ ਕਵੀ ਜਥੇਦਾਰ, ਉਹ ਕਵਿਤਾ ਸੁਣਾਉਂਦਾ ਹੁੰਦਾ ਤਾਂ ਕਹਿੰਦਾ ਜਦ ਸਿੱਖਾਂ ਦੇ ਗੁਰਦੁਆਰੇ ਕੱਚੇ ਤੇ ਨਾ, ਕਹਿੰਦਾ ਸਿੱਖ ਬੜੇ ਪੱਕੇ ਤੇ, ਜਿਉਂ ਕਹਿੰਦਾ ਗੁਰਦੁਆਰੇ ਪੱਕੇ ਹੋਣ ਲੱਗੇ ਤੇ ਸਿੱਖ ਕੱਚੇ ਹੋਣ ਲੱਗ ਗਏ। ਗੱਲ ਉਹਦੀ ਬਿਲਕੁਲ ਖਰੀ, ਜਦ ਪਿੰਡ ਚ ਧਰਮਸ਼ਾਲਾ ਹੀ ਹੁੰਦੀ ਸੀ ਨਾ, ਗੁਰਦੁਆਰਾ ਹੁੰਦਾ ਹੀ ਨਹੀਂ ਸੀ, ਉੱਥੇ ਹੀ ਸਾਂਝਾ ਖੰਡ ਪਾਠ ਕਰਾਉਂਦੇ ਹੁੰਦੇ ਆਪਾਂ ਸਾਲ ਬਾਅਦ। ਹਰ ਪਿੰਡ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਹੀਂ ਸੀ, ਮੇਰੇ ਦੇਖਣ ਦੀ ਗੱਲ ਹੈ। ਆਨੰਦ ਕਾਰਜ ਕਿਸੇ ਪਿੰਡ ਕਰਾਉਣ ਜਾਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਸੇ ਪਿੰਡ ਤੋਂ ਲਿਆਉਣੀ, ਪਿੰਡ ਵਿੱਚ ਬੀੜ ਨਹੀਂ ਸੀ ਹੁੰਦੀ। ਪਰ ਉਦੋਂ ਸਾਡੇ ਮੁੰਡੇ ਜਰਦਾ ਨੀਥੇ ਚੱਬਦੇ, ਬੀੜੀਆਂ ਨੀਥੇ ਪੀਂਦੇ, ਦਾੜੀਆਂ ਨੀਥੇ ਵੱਢਦੇ, ਤੇ ਭਾਈ ਨੂੰ ਭਾਈ ਨੀ ਤਾਂ ਵੱਢਦਾ ਖੁਸ਼ ਸਕਦਾ। ਧੀ ਭੈਣ ਦੀ ਇੱਜ਼ਤ, ਬੜਿਆਂ ਦਾ ਸਤਿਕਾਰ, ਅੱਜ ਜਿਵੇਂ ਸਾਡਾ ਅਮਲਾ ਪਹਿਲਾਂ ਵਧਿਆ ਨਾ, ਬਸ ਇੰਨੀ ਗੱਲ ਕਰ ਲਓ, ਜਿਵੇਂ ਡਾਕਟਰ ਪਿੰਡ ਪਿੰਡ ਹੋ ਗਏ ਨਾ, ਡਿਸਪੈਂਸਰੀਆਂ ਪਿੰਡ ਪਿੰਡ ਹੋ ਗਈਆਂ, ਹਸਪਤਾਲ ਬਿਮਾਰੀਆਂ ਕਹਿੰਦੀਆਂ ਹੋ ਜਾਓ ਇਕੱਠੇ ਡਾਕਟਰ, ਅਸੀਂ ਤੁਹਾਨੂੰ ਪਤਾ ਹੀ ਨਹੀਂ ਲੱਗਣ ਦੇਣਾ ਵੀ ਸਾਡੇ ਨਾਂ ਕੀ ਹੈ, ਅਜਿਹੇ ਖੁਸ਼ ਸਾਹਿਬ। ਹੁਣ ਤੁਸੀਂ ਪੁੱਛ ਲਓ ਵੀ ਡਾਕਟਰ ਤੁਸੀਂ ਬਿਮਾਰੀਆਂ ਘਟਾਈਆਂ ਕਿ ਵਧਾਈਆਂ, ਹੱਥ ਬੰਨਦੇ ਫਿਰਦੇ ਡਾਕਟਰ, ਚਾਹੁੰਦੇ ਮਨ ਵੀ ਦੀ ਤਾਂ ਗੱਲ ਛੱਡੋ, ਅੰਮ੍ਰਿਤਸਰ ਦੀ CMC PGI ਦਿੱਲੀ ਦਾ ਮੈਡੀਕਲ ਇੰਸਟੀਟਿਊਸ਼ਨ, ਉਹ ਵੀ ਹੱਥ ਬੰਨਦੇ ਕਹਿੰਦੇ ਇਹਨੂੰ ਚੱਕੇ ਲਿਜਾਓ, ਸਾਨੂੰ ਪਤਾ ਹੀ ਨੀ ਵੀ ਕਿਹੜੀ ਬਿਮਾਰੀ ਹੈ, ਖੁਸ਼ ਸਾਧਨਾ। ਉਹ ਕਹਿੰਦੇ ਪਹਿਲਾਂ ਹੀ ਲੈ ਜਾਓ, ਫਿਰ ਟੈਕਸੀ ਵਾਲਾ ਵੀ ਡਬਲ ਭਾੜਾ ਲਾਊਗਾ। ਕੀ ਪੈਦਾ ਹੋਇਆ ਗੁਰਮੁਖ ਪਿਆਰਿਓ, ਜਿਵੇਂ ਇੰਨੇ ਡਾਕਟਰ ਹੋ ਗਏ ਤੇ ਬਿਮਾਰੀਆਂ ਵੱਧ ਗਈਆਂ, ਇੰਨੇ ਧਰਮ ਸਥਾਨ ਹੋ ਗਏ ਈਰਖਾ ਤੇ ਦੁਆਇਸ਼ ਵੱਧ ਗਈ। ਮਹਾਰਾਜ ਨੇ ਫਿਰ ਸਾਫ ਕਿਹਾ ਸੀ ਸਾਨੂੰ ਇਹਨਾਂ ਕੰਮਾਂ ਦੀ ਲੋੜ ਨਹੀਂ, ਜਿਸ ਕੰਮ ਦੀ ਲੋੜ ਹੈ ਉਹ ਕਰੋ। ਕਿਸ ਕੰਮ ਦੀ ਲੋੜ ਹੈ? ਮਹਾਰਾਜ ਕਹਿੰਦੇ ਕਾਮ ਨਾ ਝੂਟਿਓ, ਕ੍ਰੋਧ ਨਾ ਝੂਟਿਓ, ਲੋਭ ਨਾ ਝੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨੀ ਝੂਟੀ, ਨਿਫੁਲ ਪਈ ਸਭ ਸੇਵਾ। ਕਰੀ ਜਾਓ, ਮਨ ਸਮਝਾ ਲਉਂਗੇ, ਪਰ ਬੜਾ ਨਿਫੁਲ ਪਈ ਇੱਕ ਅੱਧੀ ਨੀ ਸਭ ਸੇਵਾ। ਤੁਹਾਨੂੰ ਅੱਗੇ ਵੀ ਪ੍ਰਮਾਣ ਦੇਈਦਾ, ਚਾਹੁੰਦੇ ਕਿਸੇ ਨੂੰ ਖੰਘ ਹੋ ਜਾਵੇ, ਹਟੇ ਨੇ ਨਾ 2 ਮਹੀਨੇ, ਫਿਰ ਘਰ ਦੇ ਵੀ ਤੰਗ ਹੋ ਜਾਂਦੇ, ਫਿਰ ਉਹ ਅੰਮ੍ਰਿਤਗੜ੍ਹ ਜਾ ਕੇ ਕਿਸੇ ਡਾਕਟਰ ਨੂੰ ਦਊ 50 ਰੁਪਏ ਫੀਸ, ਹੱਥ ਬੰਨੂ ਡਾਕਟਰ ਸਾਹਿਬ ਬਹੁਤ ਬੱਖੀਆਂ ਵੀ ਦੁਖਣ ਲੱਗ ਗਈਆਂ, ਹਟਾਓ ਖੰਘ, ਬੜੀਆਂ ਮਹਿੰਗੀਆਂ ਦਵਾਈਆਂ ਲਿਖ ਦੂਗਾ, ਕੈਪਸੂਲ ਸਿਰਫ 300 ਰੁਪਏ ਦੀ ਦਵਾਈ, ਤੇ ਤੁਹਾਨੂੰ ਬੇਨਤੀ ਇੰਨੀ ਹੈ ਵੀ ਖੰਘ ਹਟਾਉਣ ਦੀ ਦਵਾਈ ਖਾ ਲਿਓ 300 ਰੁਪਏ ਦੀ, ਤੇ ਪਕੌੜੇ 3 ਰੁਪਏ ਦੀ ਬਥੇਰੇ ਹੈ, ਖੁਸ਼ ਬੈਲੈਂਸ ਬਰਾਬਰ ਹੈ। ਬੀਬੀ ਉਹ ਖੰਘ ਹਟਾਉਣ ਦੀ ਦਵਾਈ ਖਾਓ 300 ਦੀ ਤੇ ਗੋਲ ਗੱਪੇ 3 ਦੇ, ਬਸ 300 ਗਿਆ ਆ। ਅੰਮ੍ਰਿਤਗੜ੍ਹ ਦੇ ਡਾਕਟਰ ਦਾ ਗੇੜਾ ਐਵੇਂ ਗਿਆ, ਉਹ ਕੰਮ ਹੁਣ ਆਪਣਾ ਹੈ। ਗੁਰਦੁਆਰੇ ਦਾ ਗੇੜਾ, ਸੁਖਮਨੀ ਦਾ ਪਾਠ, ਖੰਡ ਪਾਠ, ਦੇਗਾਂ ਰਮਾਲੇ, ਕਾਰ ਸੇਵਾ ਵਾਲੇ ਨੂੰ ਕਣਕ ਦੀਆਂ ਬੋਰੀਆਂ, ਸੰਤਾਂ ਨੂੰ ਟੈਰੀ ਕਾਟ ਦੇ ਚੋਲੇ, ਬਹੁਤ ਕੰਮ ਚੱਲਦਾ, ਪਰ ਪਰਹੇਜ਼ ਹੈ ਨੀ, ਬੇਕਾਰ ਛੱਡੇ ਨੀ। ਗਲਾਈਕੋਟੀਨ ਕੀ ਕਰੂਗੀ ਜਦ ਘਰਦਿਆਂ ਨੂੰ ਤਾਂ ਕਹਿੰਦੇ ਅਚਾਰ ਦਓ ਮੈਨੂੰ ਰੋਟੀ ਨਾਲ। PGI ਦਾ ਹਾਰਟ ਦਾ ਆਪਰੇਸ਼ਨ ਕੀ ਕਰੂ, ਬੰਗਲੌਰ ਚਲੇ ਜਾਈ, 3 ਲੱਖ ਰੁਪਏ ਲੱਗਦਾ ਹਾਰਟ ਦੇ ਆਪਰੇਸ਼ਨ ਨੂੰ ਬੰਗਲੌਰ, 3 ਲੱਖ ਲਾ ਕੇ ਆ ਜਾਓ ਤਾਂ ਟੱਲੀ ਵਰਗਾ ਬਣਾ ਦੇਣਗੇ, ਪਰ ਆ ਕੇ ਘਰਦਿਆਂ ਨੂੰ ਕੀ ਕਹਿੰਦੇ, ਮੈਨੂੰ ਖੋਏ ਦੀਆਂ ਪਿੰਨੀਆਂ ਬਣਾ ਕੇ ਦਾ, ਕੀ ਬੰਗਲੌਰ ਤੈਨੂੰ ਕਰੂਗੀ ਫਿਰ, ਉਹ ਤਾਂ ਕਿਹਾ ਤੈਨੂੰ ਦੁੱਧ ਵੀ ਨਾ ਪੀ, ਤੂੰ ਖੋਆ ਮੰਗਦੇ ਘਰ ਆ ਕੇ, ਫਿਰ ਤੇਰਾ ਹਾਰਟ ਦਾ ਆਪਰੇਸ਼ਨ। ਇਹੀ ਕੰਮ ਸਾਡਾ ਹੁਣ, ਅਖੰਡ ਪਾਠ ਕਰਾ ਲਓ, ਸੰਤਾਂ ਦੇ ਗੇੜੇ ਮਰਾ ਲਓ, ਤੀਰਥਾਂ ਤੇ ਜਾ ਆਓ, ਲੰਗਰ ਲਾ ਦੋ, ਜਦ ਤੱਕ ਆਪਣੇ ਆਪ ਨੂੰ ਸ਼ੁੱਧ ਨਹੀਂ ਨਾ ਕਰਦੇ। ਜੱਟਾਂ ਵਾਲੀ ਗੱਲ ਲੈ ਲਓ, ਲੁਧਿਆਣੇ ਤੇ ਯੂਨੀਵਰਸਿਟੀ ਤੇ ਬੀਜ ਲਿਆਇਓ, ਇਫਕੋ ਦਾ ਡਾਇਆ ਲਿਆਇਓ, ਯੂਰੀਆ ਵੀ ਬੜਾ ਸੋਹਣਾ ਲਿਆਇਆ, ਮੋਟਰ ਵੀ ਲੱਗੀ ਵੀ ਇਹ ਟਰੈਕਟਰ ਵੀ ਫੋੜ ਖੜੇ। ਝਾੜ ਨੀ ਨਿਕਲਣਾ ਜਦ ਤੱਕ ਖੇਤ ਸ਼ੁੱਧ ਨਹੀਂ ਹੋਊਗਾ, ਜਿੰਨਾ ਮਰਜ਼ੀ ਕੀਮਤੀ ਰਹੇ ਪਾ ਲੇ। ਹੁਣ ਸੁਣ ਲਓ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਆਪਣੇ ਖਾਤਰ। ਮਹਾਰਜ ਕਹਿੰਦੇ ਧਾਰਤ ਕਾਇਆ ਸਾਧਕ ਵਿੱਚ ਦੇ ਕਰਤਾ ਵੀ ਉਹ। ਤੁਸੀਂ ਜੀਰੀਆਂ ਵੱਢੀਆਂ ਹੁਣ, ਉਧਰ ਤਾਂ ਕੰਬਾਈਨ ਜੀਰੀ ਵੱਢ ਕੇ ਨਿਕਲੇ ਖੇਤ ਚੋਂ, ਉਧਰ ਮੇਰੇ ਵਰਗਾ ਡਰਿੱਲ ਪਾਈ ਫਿਰੇ ਵੀ ਕਣਕ ਕੇਰਨੀ ਹੈ, ਕੇਰ ਹੋ ਜੂ। ਉੱਥੇ ਗੋਡੇ ਗੋਡੇ ਤੇ ਜਾੜੇ ਖੜੇ ਜੀਰੀ ਦੇ, ਖੰਗਰ ਖੇਤ ਹੋਇਆ ਪਿਆ ਤੇ ਤੂੰ ਬਈ ਉੱਥੇ ਕਲਿਆਣ ਦਾ ਬੀਜ ਚੱਕੀ ਫਿਰਦਾ ਵੀ ਯੂਨੀਵਰਸਿਟੀ ਤੇ ਲਿਆਂਦਾ, ਕੀ ਕਰੂਗੀ ਡਰਿੱਲ? ਓਏ ਆਪਣੇ ਸਰੀਰ ਖੇਤ ਨੂੰ ਵੇਖਿਆ ਕਰੋ, ਇਹ ਤਾਂ ਵਿਸ਼ੇ ਵਿਕਾਰਾਂ ਦੇ ਜਾੜਿਆਂ ਨਾਲ ਭਰਿਆ ਪਿਆ ਤੇ ਨਾਮਦਾਨ ਦਾ ਵਿੱਚ ਬੀਜ ਬੀਜਣ ਡਏ ਹੋ। ਨਹੀਂ ਜੰਮਣਾ ਚਾਹਤਾ ਖੇਤ ਨੀ ਕਮਾਹੂ, ਪਹਿਲਾਂ ਧਰਤੀ ਨੂੰ ਸਵਾਰੋ ਫੇਰ ਬੀਜ ਬੀਜ। ਆ ਦੇਖੇ ਤੇ ਸੜਕ ਤੇ ਜਾਂਦੇ ਨੇ, ਜਿਹੜਾ ਜੱਟ ਖੇਤ ਨੂੰ ਕਮਾ ਲਵੇ ਨਾ, ਬੀਜ ਦੇਵੇ ਕਮਾ ਕੇ ਕਣਕ, ਜਦ ਯੂਰੀਆ ਪਾਉਣ ਜਾਂਦਾ ਨਾ, ਪੈਰ ਰੱਖਣ ਨੂੰ ਜਗ੍ਹਾ ਨੀ ਰਹਿੰਦੀ ਕਿਤੇ, ਜੇ ਕਮਾਈ ਹੋਈ ਵੀ ਹੈ ਖੇਤ ਦੀ, ਪੈਰ ਰੱਖਣ ਨੂੰ ਜਗ੍ਹਾ ਨੀ ਰਹਿੰਦੀ। ਮੇਰੇ ਵਰਗੇ ਜਿਹੜੇ ਊਈ ਛਿੱਟਾ ਦੇ ਦਿੰਦੇ, ਉੱਥੇ ਨੂੰ ਚਾਹੇ ਟਰੈਕਟਰ ਲੰਘਾ ਲਓ, ਬੂਟਾ ਹੀ ਨੀ ਲੱਜਦਾ ਅੱਜ ਖੇਤ ਖੁਸ਼। ਉਹ ਏਦਾਂ ਬੂਟੇ ਜੰਮਣਗੇ ਵੀ ਆ ਜਾ ਚੱਪਲੀ ਮਾਰ ਕੇ ਬੈਠਣਾ, ਪ੍ਰਸ਼ਾਦਾ ਵੀ ਵਿੱਚੇ ਛੱਕ ਲਈਆਂ, ਇੱਥੇ ਤੈਨੂੰ ਜਗ੍ਹਾ ਦਿੰਦੇ ਆ। ਆਹੀ ਕੰਮ ਆਪਣੇ ਤਨ ਰੂਪੀ ਖੇਤ ਸਵਾਰਿਆ ਨੀ ਤੇ ਨਾਮਦਾਨ ਦੇ ਬੀਜ ਕੇਰਨ ਡਏ ਹੋ। ਜੇ ਨਾਮਦਾਨ ਦਾ ਬੀਜ ਬੀਜਣੇ ਤਾਂ ਗੁਰੂ ਨਾਨਕ ਦਾ ਫਾਰਮੂਲਾ ਯਾਦ ਰੱਖੋ, ਪਹਿਲਾਂ ਮਨ ਨੂੰ ਕਿਸਾਨ ਬਣਾਓ, ਹਾਲੀ ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ, ਕੋਈ ਬੀਜ ਪਾਣੀ ਤੇ ਬਿਨਾਂ ਨਹੀਂ ਜੰਮ ਸਕਦਾ। ਤੂੰ ਮੁਸ਼ਕਤ ਮਿਹਨਤ ਦਾ ਪਾਣੀ ਕਿਹੜਾ, ਸਮਾਂ ਕੱਢ ਚੌਂਕੜਾ ਮਾਰ, ਕੋਈ ਮਿਹਨਤ ਕਰਨੀ ਪਊ, ਭਜਨ ਐਵੇਂ ਹੋਜੂਗਾ। ਹੁਣ ਤਾਂ ਮਿਹਨਤ ਕਰਨੀ ਪਈ ਨੀ ਕਿਉਂਕਿ ਸਾਇੰਸ ਦਾ ਯੁੱਗ ਹੈ, ਹੁਣ ਤਾਂ ਬਸ ਜੇ ਕੋਈ ਪਾਠ ਕਰਦਾ ਵੀ ਹੈ ਤੁਹਾਡੇ ਚੋਂ ਜਾਂ ਮੇਰੇ ਵਰਗਾ ਵੀ, ਆਦੋਂ ਪੜ੍ਹਿਆ ਅੰਤੋਂ ਪੜ੍ਹਿਆ ਤੇ ਵਿੱਚੋਂ ਵਿੱਚੋਂ ਦਰਸ਼ਨ ਕਰਿਆ, ਖੇਆ ਖੁਸ਼ ਹੋ ਗਿਆ ਨਿਤਨੇ, ਬਸ ਆ ਸ਼ੁਰੂ ਹੁੰਦਾ ਆ ਭੁੱਖ ਪੈ ਜਾਂਦਾ। ਆ ਜਪਜੀ ਸਾਹਿਬ ਦਾ ਤੇ ਇੱਕ ਨਵੇਂ ਕੰਮ ਛੇੜ ਲਿਆ ਸਿੱਖਾਂ ਨੇ, ਨਵੇਂ ਗੁਸਲਖਾਨੇ ਦੇ ਵਿੱਚੇ ਸ਼ੁਰੂ ਤੇ ਵਿੱਚੇ ਸਮਾਪਤ, ਆ ਨਵੀਂ ਟਕਸਾਲ ਜੰਮੀ ਹੈ ਜਪਜੀ ਸਾਹਿਬ ਦੀ। ਜੇ ਗੁਸਲਖਾਨੇ ਨਹਾਉਣ ਨੂੰ ਫੜਦੇ ਨਾ, ਗੜਬੀ ਪਾਉਂਦਾ ਮੂੰਹ ਪਰ ਨਾਲੇ ਲਕਸ ਮਲੀ ਜਾਂਦਾ, ਨਾਲੇ ਸਾਚਾ ਸਾਹਿਬ ਸੱਚ ਮੈਂ, ਇਹਦੀ ਟੇਲ ਮਰੀ ਜਾਊ ਤੇ ਸੱਚਖੰਡ ਵਸੇ ਨਿਰੰਕਾਰ ਤੇ ਪੁੱਜ ਗਿਆ। ਬਸ ਜਦ ਕਛਿਹਰਾ ਤੌਲੀਆ ਸਾਹਿਬ ਕੀਤਾ ਤੇ ਪਾਵਣ ਗੁਰੂ ਪਾਵਣੀ ਪਿਤਾ ਅੰਦਰੇ ਹੋ ਗਿਆ। ਵਾਹ ਸਿੱਖੋ, ਜਪਜੀ ਸਾਹਿਬ ਗੁਸਲਖਾਨੇ ਚ ਪੜ੍ਹਨ ਨੂੰ ਬਣੀ ਹੈ। ਗੁਸਲਖਾਨਾ ਗੰਧ ਸਾਫ਼ ਕਰਨ ਵਾਸਤੇ ਹੁੰਦਾ, ਸਰੀਰ ਦੀ ਮੈਲ ਤਾਰਨ ਵਾਸਤੇ ਲੈਬ ਚ ਬਣੀਆਂ ਨੇ, ਸੀਟਾਂ ਬਣੀਆਂ ਨੇ ਤੇ ਤੂੰ ਉੱਥੇ ਆਦ ਪੈਣੀ ਜਪਜੀ ਸਾਹਿਬ ਛੇੜੀ ਬੈਠਾ। ਨਿਬੇੜਨਾ ਕੰਮ ਵੀ ਇਸ਼ਨਾਨ ਦਾ ਵੀ ਨਿਬੜ ਜਾਵੇ, ਜਪਜੀ ਸਾਹਿਬ ਵੀ ਨਿਬੜ ਜਾਵੇ। ਸਿੱਖ ਕਿਉਂ ਕਰਮ ਕਾਂਡੀ ਬਣ ਗਏ, ਵਿਪਰਨ ਕੀ ਰੀਤ। 15 ਮਿੰਟ ਸਿੱਖ ਕੋਲ ਜਪਜੀ ਸਾਹਿਬ ਪੜ੍ਹਨ ਨੂੰ ਨਹੀਂ ਹੈ, ਸ਼ਾਂਤੀ ਮਿਲ ਜਾਵੇ, ਆਨੰਦ ਆ ਜਾਵੇ, ਘਰ ਵਿੱਚ ਚੜ੍ਹਦੀ ਕਲਾ ਹੋ ਜਾਵੇ। 15 ਮਿੰਟ ਗੁਰੂ ਖਾਤ ਨਹੀਂ, ਉਹ ਵੀ ਕਹਿੰਦਾ ਗੁਸਲਖਾਨੇ ਚ ਨਿਬੇੜੋ। ਤੇ ਗੁਰਸਿੱਖ ਪਿਆਰੇ ਹੋ, ਮਹਾਰਾਜ ਕਹਿੰਦੇ ਸ਼ਰਮ ਪਾਣੀ, ਕੁਝ ਮਿਹਨਤ ਕਰ, ਭਜਨ ਰੂਪੀ ਪਾਣੀ ਪਾ, ਮਿਹਨਤ ਦਾ ਪਾਣੀ ਪਾ, ਮਨ ਨੂੰ ਬਣਾ ਕਿਸਾਨ। ਤੇ ਖੇਤ ਕਿਹੜਾ? ਤਨ ਖੇਤ, ਇਹ ਤੇਰਾ ਸਰੀਰ ਖੇਤ ਹੈ, ਇਹ ਤਨ ਇਹੀ ਹੈ ਜਿਹੜੀ, ਇਹੀ ਧਰਤੀ ਹੈ ਤੇਰੀ, ਹੋਰ ਨੀ। ਆ ਜਿੱਥੇ ਹੁਣ ਇੰਤਕਾਲ ਜਮਾਬੰਦੀ ਦੀਆਂ ਚੱਕੀ ਫਿਰਦੇ ਹੋ ਨਾ ਨਕਲਾਂ, ਇਹ ਤਾਂ ਆਪਾਂ ਤੋਂ ਪਹਿਲਾਂ ਬਾਪੂ ਵੀ ਚੱਕੀ ਫਿਰਦਾ ਤਾ, ਉਹ ਤਾਂ ਆਪਾਂ ਤੋਂ ਪਹਿਲਾਂ ਚੱਕੀ ਫਿਰ ਦਿੱਤਾ, ਸਾਡੇ ਮੁੰਡਿਆਂ ਨੇ ਸਾਡੇ ਹੁੰਦੇ ਹੀ ਚੱਕ ਲੈਣੀ ਹੈ। ਅੱਜ ਫੇਰ ਆਖੋ ਸ਼ੈਤਨ, ਬਹੁਤੇ ਸਿਆਣੇ ਹੋ ਗਏ, ਬਾਪੂ ਤੋਂ ਪਹਿਲਾਂ ਹੀ ਅੰਗੂਠਾ ਲਵਾ ਲੈਣੇ ਵੀ ਪਹਿਲਾਂ ਹੀ। ਰਾਮ ਕਰ, ਤੂੰ ਹੁਣ ਬਥੇਰੀਆਂ ਨਕਲਾਂ ਤੇ ਤਰਾਲੀਆਂ, ਹੁਣ ਸਾਨੂੰ ਦੇ ਜਾ ਬਤਰੀਤ ਰਾਹੀ, ਪਹਿਲਾਂ ਹੀ ਬਾਪੂ ਨੂੰ ਕਹਿ ਦਿੰਦੇ ਵੀ ਲਾ ਦੇ ਅੰਗੂਠਾ, ਬਸ ਇਹ ਬਹੁਤ अपनी वेख तेरी धरती है तेरा शरीर इहदे विच बीजणे तू कर्म। सुन लो गुरु ग्रंथ साहिब दा हुक्म, कर्म धरती शरीर कलयुग विच जेहा को बीजे तेहा फल पाए। ये जेड़ा तेरा शरीर है भाई इहदे विच कर्म रूपी बीज बीजणे ते यह तन रूपी धरती ते मर्द कहिंदे जेहा को बीजे। ठीक है इत्थे थोड़ी जी रियायत है तैनू, जे एक फसल लोटना ना जमे थल के दूई बीज देंगा। आ पिछे दे देख लो जीड़िया ने थोड़ा जा जलवा दिखाया अपन, जीड़िया ने बदलतिया कहते हूं इखे बीजने। ये तेन अधिकार है जिस मर्जी खेत विच इक बीज लै, जीरी बीज लै, कणक बीज लै, कीनू ला लै, बरसीन बीज लै, तेन अधिकार है ना। इसे तरह इस तन रूपी खेत विच भी तेन अधिकार है, चाहे कंडे बीज लै ते चाहे अंगूर बीज लै। इसे अधिकार की वरतों तेन देती पूरी, चाहे दे विच भिख बीज लै चाहे अमृत बीज लै। और तुहाड़ी मर्जी अपने खेत विच चाहे किकरा बीज लो चाहे कीनू ला लो, थानू हटाने वाला कौन जमे कंडिया दे बीज। पर दुख कदों हुंदा है किकरा दे बीज बीज के ते गुरुद्वारे 11 रुपये की परची कटाउंदे इन्हां नूं सेब ला दी। दुख तो इस गल बीज के आए किकरा सच्चे पातशाह कि अमरूद बड़े महंगे, इन्हां नूं अमरूद ला दे तुकियां दी जगह। ताई तो कहना पिया ना बाणी नूं कित्थों पार दे गूरी के बीजे विख मंगे अमृत। वेखो ए न्याओ और संसार दे लोको इंसाफ तां देखो तुहाडा की है। जो जी होए सो गवै, कणक दे बीज बीजे है ते तुसी कहो भी जौं दा बूटा जमे। जौं दा बीज बीज के ते बाहर बैठे सोचो है तो कणक जमूगी। जो जी जेड़ा बीज हो ओही उगण। जे तू बीज के आवे तुके किकर ते चौंदे दे बैठ के बरोटे हेठ गल्लां करे अपने ਪ੍ਰੇਮੀਆਂ ਦੇ ਨਾਲ ਕੀਨੂ ਲਾ ਕੇ ਆਏ ਹੈ, ਕਸ਼ਮੀਰੀ ਸੇਬਾਂ ਦੇ ਬੀਜ ਬੀਜੇ, ਇੱਥੇ ਅਮਰੂਦ ਲੱਗਣਗੇ। ਮਰਜ ਕਹਿੰਦੇ ਮੋਕਾ ਕਿਹਾ ਵਾਓ, ਤੇਰਾ ਕਿਹਾ ਰਲ ਗਿਆ ਹਵਾ ਚ, ਖੋਲ ਸਾਧਨ ਉਹ ਤੇਰੇ ਕਹੇ ਤੇਰੀ, ਜਿਹੜਾ ਬੀਜ ਬੀਜ ਕੇ ਆ ਉਹੀ ਜਮੂਗਾ ਤੇ ਬੀਜੇ ਬਿਖ। ਇੱਥੇ ਹੋਰ ਵੀ ਤੁਹਾਨੂੰ ਬੇਨਤੀ ਹੈ, ਦੇਗਾ ਕਰਾਓ। ਮੈਂ ਨੀ ਹਟਾਉਂਦਾ, ਜੇ ਕਰਾਓਗੇ ਕੋਈ ਸਾਨੂੰ ਫਾਇਦਾ ਹੀ ਹੋਊਗਾ। ਖੁਦ ਸਹਿਤ ਕਰਾਇਆ ਕਰੋ, ਪਰ ਬੇਨਤੀ ਹੈ ਵੀ ਤੁਹਾਡੇ ਘਰ ਕੱਲੇ ਕੱਲੇ ਦੇ ਚੁੱਲ੍ਹੇ ਹੈਗੇ, ਕਿਸੇ ਦੇ ਗੈਸ ਦੇ ਚੁੱਲ੍ਹੇ ਨੇ, ਕਿਸੇ ਦੇ ਸਟੋਵ ਦੇ ਨੇ, ਕਿਸੇ ਦੇ ਦੂਸਰੇ ਨੇ। ਸਵੇਰੇ ਉੱਠ ਕੇ ਨਾ ਤੁਸੀਂ ਗੈਸ ਚਲਾ ਦਿਓ ਚੁੱਲ੍ਹਾ, ਉੱਪਰ ਰੱਖ ਦਿਓ ਪਤੀਲਾ ਦੁੱਧ ਦਾ ਤੇ ਢੱਕਣ ਦੇ ਦਿਓ ਉੱਪਰ, ਫੁੱਲ ਗੈਸ ਛੱਡ ਕੇ ਪਤੀਲਾ ਰੱਖ ਕੇ ਨਾ ਫਿਰ ਗੁਰਦੁਆਰੇ ਸਾਹਿਬ ਨੂੰ ਆ ਜਿਓ ਤੇ ਸੱਚੇ ਪਾਤਸ਼ਾਹ ਨੂੰ ਕਿਹੋ, ਸੱਚੇ ਪਾਤਸ਼ਾਹ ਆਹ ਲੈ 5 ਰੁਪਈਏ ਦੀ ਦੇਗ, ਜਿਹੜਾ ਮੈਂ ਪਤੀਲਾ ਧਰ ਕੇ ਆਇਆ, ਤੱਤਾ ਨਾ ਹੋਣ ਦੇਈ, ਖੁਸ਼ ਸਾਡੇ ਫਾਰਮੂਲੇ ਸਾਇੰਸ ਕੀ, ਜਿਹੜੇ ਤੁਹਾਡੇ ਫਾਰਮੂਲੇ, ਸਾਇੰਸ ਤਾਂ ਪਿੱਛੇ ਹੀ ਰਹਿ ਗਈ ਆਪਾਂ। ਜਿਹੜਾ ਮੈਂ ਪਤੀਲਾ ਧਰ ਕੇ ਆਇਆ ਨਾ, ਗੈਸ ਫੁੱਲ ਛੱਡ ਕੇ ਆਇਆ, ਮੈਂ ਤੈਨੂੰ ਦੇਖ ਦਿੰਦਾ 5 ਰੁਪਏ ਦੀ, ਸੱਚੇ ਪਾਤਸ਼ਾਹ ਤੱਤਾ ਨਾ ਹੋਣ ਦੇ, ਇਹ ਦੇਗ ਹੈ ਫਿਰ ਕਰਪਸ਼ਨ ਹੈ। ਦੱਸ ਦੋ ਤੁਸੀਂ, ਉਹ ਤਾਂ ਰਿਸ਼ਵਤ, ਗਲਤ ਕੰਮ ਕਰਾਉਣਾ ਗੁਰੂ ਤੋਂ। ਆਪ ਚੁੱਲ੍ਹੇ ਪਰ ਤੂੰ ਧਰ ਕੇ ਆਇਆ ਤੇ ਗੁਰੂ ਨੂੰ ਦੇਖ ਲਾ ਕੇ ਕਹਿੰਦੇ ਤੱਤਾ ਨਾ ਹੋਣ ਦੇ, ਇਹ ਕੰਮ ਆਪਣਾ ਸਭ ਦਾ ਹੀ ਹੈ। ਆਪਾਂ ਨੇ ਘਰਾਂ ਵਿੱਚ ਚੁੱਲ੍ਹੇ ਜਾਲੇ ਵੇ ਵਿਕਾਰਾਂ ਦੇ, ਅੰਗੀਠੀਆਂ ਭੱਠੀਆਂ ਮਗਰ ਹੀ ਤੇ ਬਾਬੇ ਨੂੰ ਦੇਖ ਲਾ ਕੇ ਕਹਿੰਦੇ ਸੱਚੇ ਪਾਤਸ਼ਾਹ ਸੀ ਕੋਲੇ ਪਾਈ ਜਾਣੇ, ਤੂੰ ਪਾਣੀ ਪਾਈ ਜਾ, ਖੁਸ਼ ਹੈ। ਐਸਾ ਬਾਬਾ ਨਹੀਂ, ਇਹ ਤਾਂ ਨਿਉਕਾਰੀ ਬਾਬਾ। ਜੇ ਅੱਗ ਦੇ ਚੁੱਲ੍ਹੇ ਮਚਾਏ ਤੇ ਸੜੇਗਾ, ਐਸਾ ਨਿਉ ਨਹੀਂ, ਕੁਦਰਤ ਨੂੰ ਤਾਂ ਬਦਲਦਾ ਹੀ ਨੀ। ਔਰ ਸਾਡੇ ਗੁਰੂ ਨੇ ਤਾਂ ਬਦਲਿਆ ਹੀ ਨੀ ਕੁਦਰਤ ਦੇ ਅਸੂਲ ਨੂੰ। ਇੱਥੇ ਬਥੇਰੇ ਅਵਤਾਰ ਆਏ, ਕਹਿੰਦੇ ਫਲਾਣਾ ਅਵਤਾਰ ਜੀ ਮੱਛੀ ਦੇ ਪੇਟ ਚੋਂ ਪੈਦਾ ਹੋ ਗਿਆ, ਫਲਾਣਾ ਕਹਿੰਦੇ ਡੱਡੂ ਦੇ ਪੇੜ ਚੋਂ ਜੰਮਿਆ, ਕੋ ਘੋੜੇ ਚੋਂ ਜੰਮਿਆ, ਕੋ ਘੜੇ ਚੋਂ ਹੀ ਨਿਕਲਿਆ। ਦੇਖੋ ਕੈਸੀਆਂ ਕਹਾਣੀਆਂ। ਸਾਡੇ ਗੁਰੂ ਨੇ ਇੱਕੋ ਤੁਕ ਲਿਖ ਕੇ, ਜਿਹਨੂੰ ਜੱਟ ਕਹਿੰਦੇ ਨਾ ਸੁਆਗਾ ਫੇਰ ਦੇਣਾ, ਤੋ ਸਾਰਿਆਂ ਪਰੇ ਸੁਆਗਾ ਫੇਰਤਾ। ਉਹ ਕਹਿੰਦੇ ਲੋਕੋ ਕਿਉਂ ਮਨਮੁਖ ਮੂਰਖ ਹੋਏ ਹੋ, ਮੱਛੀ ਚੋਂ ਕਿਤੇ ਬੰਦਾ ਜੰਮ ਸਕਦਾ? ਤੁਹਾਨੂੰ ਪਤਾ ਕੌਣ ਜੰਮਿਆ ਮੱਛੀ ਚੋਂ? ਮਛਿੰਦਰ ਨਾਥ ਗੋਰਖ ਦਾ ਗੁਰੂ, ਸਭ ਤੋਂ ਵੱਡਾ ਜੋਗੀ ਮਛਿੰਦਰ। ਮਛਿੰਦਰ ਦਾ ਅਰਥ ਇਹ ਹੈ ਮੱਛੀ ਚੋਂ ਪੈਦਾ ਹੋਣ ਵਾਲਾ, ਮੱਛ ਚੋਂ। ਮੇਂਢਕ ਰਿਸ਼ੀ ਕਹਿੰਦੇ ਡੱਡੂ ਚੋਂ ਨਿਕਲਿਆ, ਕੁੰਭਜ ਘੜੇ ਦੇ ਵਿੱਚੋਂ, ਅਸ਼ਵਨੀ ਕੁਮਾਰ ਅਸ਼ਵ ਨਾਮ ਹੈ ਘੋੜੇ ਦਾ, ਕਹਿੰਦੇ ਘੋੜੇ ਚੋਂ ਬੰਦਾ ਨਿਕਲਿਆ। ਬਾਬੇ ਨਾਨਕ ਨੇ ਦਿੱਤਾ ਫੈਸਲਾ ਫਿਰ ਆ ਕੇ, ਕਹਿੰਦਾ ਸੁਣ ਲਓ ਲੋਕੋ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਬਾਈ ਕਤੋਂ ਕੋ ਲਿਖ ਕੇ ਸਮੇਟਤਾ ਸਾਰਿਆਂ ਨੂੰ, ਕਿਉਂ ਝੂਠ ਬੋਲਦੇ ਹੋ? ਮਾਂ ਬਾਪ ਬਿਨਾ ਬੱਚਾ ਨਹੀਂ ਪੈਦਾ ਹੋ ਸਕਦਾ। ਨਵੇੜਤੀ ਗੱਲ ਇੱਕੋ ਤੁਕ ਵਿੱਚ, ਫੈਸਲੇ ਤਾਂ ਬਹੁਤ ਸੋਹਣੇ ਦਿੱਤੇ ਪਰ ਆਪਾਂ ਛੱਡਤੇ ਗੁਰਮੁਖ ਪਿਆਰ, ਆਪਾਂ ਵਰਤੋਂ ਵਿੱਚ ਨਹੀਂ ਲਿਆਂਦੇ। ਇਹ ਜਿਹੜੀ ਮਿਥਿਹਾਸਿਕ ਗੱਲਾਂ ਸੀ, ਸਾਡੇ ਸਤਿਗੁਰਾਂ ਨੇ ਕੁਦਰਤ ਨੂੰ ਨਹੀਂ ਬਦਲਿਆ, ਆਪ ਨਰਾਇਣ ਰੂਪ ਵੀ ਹੋ ਕੇ ਆਏ, ਰੱਬ ਵੀ ਆਏ, ਤਾਂ ਵੀ ਸੰਸਾਰ ਦੀ ਜੋ ਵਾਹਿਗੁਰੂ ਨੇ ਪ੍ਰਣਾਲੀ ਚਲਾਈ ਹੈ ਜਨਮ ਦੀ, ਉਹ ਨਹੀਂ ਤੋੜੀ। ਅੱਜ ਕੇ ਆਖੋ ਸਤਨਾਮ ਮਰਜ਼ਾ ਤੇ ਗੁਰੂ ਨਾਨਕ ਨੇ ਐਸੀ ਮਰਜ਼ਾਦਾ, ਆਪ ਨਰਾਇਣ ਫਿਰ ਗੁਰੂ ਧਾਰਨ ਕੀਤਾ, ਮਰਜ਼ਾਦਾ ਨਹੀਂ ਸੀ ਤੋੜਨੀ। ਆਪ ਸੱਚਖੰਡ ਗਏ ਤੇ ਅਕਾਲ ਪੁਰਖ ਸ਼ਬਦ ਨੂੰ ਆਪਣਾ ਗੁਰੂ ਧਾਰਨ ਕੀਤਾ। ਉਹ ਮਰਜ਼ਾਦਾ ਨਹੀਂ ਤੋੜੀ ਗੁਰਬਿਨ ਗਿਆਨ ਨਾ ਹੋਏ, ਉਹ ਮਰਜ਼ਾਦਾ ਰੱਖੀ ਤੇ ਗੁਰਸਿੱਖ ਪਿਆਰਿਓ, ਐਸੀ ਮਰਜ਼ਾਦਾ ਜੈਸੀ ਸਾਡੇ ਸਤਿਗੁਰਾਂ ਨੇ ਕਾਇਮ ਰੱਖੀ ਹੈ ਨਾ, ਕਿਸੇ ਧਰਮ ਕਿਸੇ ਧਰਮ ਗ੍ਰੰਥ ਵਿੱਚੋਂ ਤੁਹਾਨੂੰ ਨਹੀਂ ਮਿਲ ਸਕਦੀ। ਤੋ ਫਰਕ ਹੈ, ਆਪਾਂ ਨੇ ਪਾਲੇ, ਤੁਹਾਡੀ ਮਰਜ਼ੀ ਹੈ, ਹੋਰ ਪਾ ਲਓ ਜੇ ਕੁਝ ਲੱਭਣਾ, ਲੱਭਿਆ ਕੁਝ ਨਹੀਂ। ਇੱਕ ਤਾਂ ਇਹ ਕਹਿਣ ਤੇ ਹੀ ਹਟ ਜਾਓ ਵੀ ਦਸੇ ਗੁਰੂ ਸਿੱਖਾਂ ਦੇ ਗੁਰੂ, ਇਹ ਬਹੁਤ ਗਲਤ ਸ਼ਬਦ ਹੈ ਗੁਰਮੁਖ ਪਿਆਰੇ। ਕੌਣ ਕਹਿੰਦਾ ਸਿੱਖਾਂ ਦੇ ਗੁਰੂ? ਉਹ ਹਿੰਦੂਆਂ ਦੇ ਵੈਰੀ ਤੇ, ਉਹ ਮੁਸਲਮਾਨਾਂ ਦੇ ਵੈਰੀ ਤੇ। ਇੱਕ ਪਾਸ ਤਾਂ ਤੁਸੀਂ ਉਹਨਾਂ ਨੂੰ ਨਾਰਾਇਣ ਰੱਬ ਦਾ ਰੂਪ ਕਹਿੰਦੇ, ਇੱਕ ਪਾਸੇ ਆਪਣੇ 2.5 ਕਰੋੜ ਚ ਕਹਿੰਦੇ ਸਾਡਾ ਹੀ ਹੈ, ਹੋਰ ਨਾ ਕੋਈ ਲੈ ਜੇ। ਤਾਂ ਹੀ ਤਾਂ ਬੈਠੇ ਰਹੇ ਆਪਾਂ, ਤਾਂ ਹੀ ਤਾਂ ਵੇਖ ਲੋ, ਮੈਂ ਤਾਂ ਜੇਲ ਵੀ ਕੱਟੀ ਤੀ ਜਦ, ਕਿੱਥੇ ਤੱਕ ਪੰਜਾਬ ਹੁੰਦਾ ਸੀ ਦਿੱਲੀ ਤੋਂ 45 ਕਿਲੋਮੀਟਰ ਅੱਗੇ, ਕਾਂਗੜਾ ਪੰਜਾਬ, ਕੁੱਲੂ ਪੰਜਾਬ, ਕਿੱਥੇ ਤੱਕ ਪੰਜਾਬ ਸੀ। ਕਹਿੰਦੇ ਨਹੀਂ ਕੀ ਕਰਨਾ, 2.5 ਜ਼ਿਲ੍ਹੇ ਲੈ ਕੇ ਬੈਠ ਗਏ ਖੁਸ਼ ਸਕਦਾ। ਏਦਾਂ ਹੀ ਸਿੱਖ ਕਹਿੰਦੇ ਹੁਣ ਬਾਬਿਆਂ ਨੂੰ ਵੀ ਬਾਹਰ ਨੀ ਨਿਕਲਣ ਦੇਣਾ, ਆਪਣੇ ਘਰਾਂ ਚ ਰੱਖਣਾ। ਮੈਂ ਦੱਸ ਕੇ ਦਸੇ ਪਾਤਸ਼ਾਹ ਜਗਤ ਦੇ ਗੁਰੂ, ਉਹਨਾਂ ਦੀ ਵਿਸ਼ੇਸ਼ਤਾ ਵਡਿਆਈ ਨੂੰ ਘਟਾਓ ਨਾ ਵਧਾਓ। ਜਿੱਥੇ ਜਾਈਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਈ, ਘਰ ਘਰ ਬਾਬਾ ਪੂਜੀਏ, ਹਿੰਦੂ ਮੁਸਲਮਾਨ ਜੋ ਕਿਹਦਾ ਗੁਰੂ ਨਹੀਂ ਸੀ ਨਾਨਕ? ਇੱਥੇ ਕਹਿੰਦੇ ਸਿੱਖਾਂ ਦੇ ਗੁਰੂ, ਸਿੱਖਾਂ ਦਾ ਗੁਰੂ ਸੀ ਦਸਮ ਪਾਤਸ਼ਾਹ। 10 ਲੱਖ ਦਾ ਘੇਰਾ ਵੱਢਣ ਨੂੰ ਫਿਰਨ ਮੁਗਲ, ਤੇ ਗੁਰਮੁਖ ਪਿਆਰਿਓ ਜਿਹੜੇ ਵੱਢਣ ਨੂੰ ਮੁਗਲ ਫਿਰਦੇ ਸੀ ਉਹ ਵੀ ਮੁਸਲਮਾਨ, ਤੇ ਜਿਹੜੇ ਕੰਨੇ ਪਰ ਚੱਕੀ ਫਿਰਦੇ ਤੇ ਉਹ ਕਿਹੜੇ ਸਿੱਖ ਤੇ, ਉਹ ਵੀ ਤਾਂ ਮੁਸਲਮਾਨ ਤੇ ਖੁਸ਼ ਸਤਨਾਮ। ਉਹ ਕੌਣ ਤੇ ਵੇ, ਕਿਵੇਂ ਕਹਿਦੀ ਉਹਨਾਂ ਦਾ ਵੈਰ ਸੀ, ਜਿਨ੍ਹਾਂ ਨੇ ਉੱਚ ਦੇ ਪੀਰ ਬਣਾ ਕੇ ਫਿਰ ਉੱਥੀ ਦਾ ਕਾਜੀ, ਫਿਰ ਫਸ ਗਏ ਬੇਚਾਰੇ। ਉਹ ਕਹਿੰਦੇ ਉੱਚ ਦੇ ਪੀਰ ਹੈਗੇ, ਲਿਆਓ ਫਿਰ ਸਾਡੇ ਧੰਨ ਪਾ ਕੇ, ਕਹਿੰਦੇ ਅਸੀਂ ਇਹਨਾਂ ਨੂੰ ਪ੍ਰਸ਼ਾਦਾ ਚੁਕਾਉਣਾ। ਤੇ ਸਤਿਗੁਰ ਭਾਈ ਦਇਆ ਸਿੰਘ, ਧਰਮ ਸਿੰਘ, ਆਲਮ ਸਿੰਘ ਨਾਲ ਮੂਹਰੇ ਗਣੀ ਤੇ ਨਵੀਖਾ ਪਠਾਣ, ਸਤਿਗੁਰਾਂ ਨੂੰ ਕਹਿੰਦੇ ਫਿਕਰੇ ਨਾ ਕਰੋ ਜੀ, ਆ ਹੈਗਾ ਪਿੰਡ ਦਾ ਕਾਜੀ ਨਾਲ। ਉਹ ਕਾਜੀ ਮੁਸਲਮਾਨ ਗੁਰੂ ਖਾਤਰ ਕੀ ਕਹਿ ਰਿਹਾ? ਪਠਾਣ ਅਫਸਰ ਨੂੰ ਕਹਿੰਦਾ ਅਫਸਰ ਸਾਡੇ ਪੀਰ ਨੀ ਰੋਟੀ ਖਾਣਗੇ, ਨੇ ਰੋਜੇ ਰੱਖੇ ਹੋਏ, ਨੇ ਕੋ ਮੁਸਲਮਾਨ ਦੀ ਕੁਰਬਾਨੀ। ਇਹ ਕਾਜੀ ਨੇ ਕਿਹਾ ਸੀ, ਲਾਗਦੇ ਪਿੰਡ ਦੇ ਕਾਜੀ ਸੀ, ਉਹ ਇਹਨੇ ਰੋਜੇ ਰੱਖੇ ਹੋਏ ਨੇ। ਉਹ ਪਠਾਨ ਕਿਹੜਾ ਘੱਟ ਸੀ, ਚੰਗਾ ਕਹਿੰਦਾ ਫਿਰ ਜੀ ਇਹਨੇ ਰੱਖੇ ਹੋਏ, ਤੁਸੀਂ ਆ ਜਾਓ ਜਲ ਪਾਣੀ ਤੇ ਛਕਾਉਣਾ। ਭਾਈ ਦਇਆ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਤੂੰ ਤਾਂ ਬਚ ਗਿਆ, ਹੁਣ ਅਸੀਂ ਫਸ ਗਏ, ਤੂੰ ਤਾਂ ਬਣ ਗਿਆ ਉੱਚ ਦਾ ਪੀਰ, ਹੁਣ ਸਾਡਾ ਹਾਲ। ਸਤਿਗੁਰਾਂ ਨੇ ਉੱਥੇ ਕਹਿੰਦੇ ਜਾ ਸਿੱਖਾ ਭਰੋਸਾ ਰੱਖੀ ਦਾ, ਸਤਿਗੁਰ ਸਿੱਖ ਕੀ ਕਰੇ ਪ੍ਰਤਪਾ, ਸੇਵਕ ਕਹੋ ਗੁਰ ਸਦਾ ਦਇਆ। ਜਾ ਜੋ ਕੁਛ ਵੀ ਮੂਹਰੇ ਲਿਆ ਕੇ ਰੱਖਣਗੇ, ਬਾਣੀ ਦਾ ਸ਼ਬਦ ਪੜ ਕੇ ਕਿਰਪਾਨ ਭੇਟ ਕਰ ਲਈ, ਤੇਰੀ ਉਹ ਖੁਰਾਕ ਹੋ ਜੂਗੀ। ਆ ਜਿਹੜੀ ਦੇਗ ਵਿੱਚ ਕਿਰਪਾਨ ਫੇਰਦੇ ਨਾ, ਇਹ ਮਾਛੂਵਾੜੇ ਸਾਹਿਬ ਤੋਂ ਸ਼ੁਰੂ ਹੋਈ, ਇਹ ਤੋਂ ਪਹਿਲਾਂ ਤੀਰ ਦਾ ਹੀ ਭੋਗ ਲੱਗਦਾ ਤਾ, ਹੁਣ ਵੀ ਸੱਚਖੰਡ ਤੀਰ ਦਾ ਹੀ ਲੱਗਦਾ, ਕਿਰਪਾਨ ਅਜੇ ਵੀ ਨੀ ਉੱਥੇ ਲਾਉਂਦੇ। ਕਿਰਪਾਨ ਭੇਟ ਗੁਰਦੁਆਰਾ, ਇਹ ਵੀ ਥੋੜਾ ਜਿਹਾ ਆਪਾਂ ਨੇ ਬਦਲਤਾ, ਹੁਣ ਨਵੇਂ ਗਿਆਨੀਆਂ ਨੇ। ਇੱਕ ਤਾਂ ਇਹ ਕਹਿਣਗੇ ਸੱਚੇ ਪਾਤਸ਼ਾਹ ਕਿਹੜਾ ਪ੍ਰਸ਼ਾਦ ਜੀ ਦੀ ਦੇਗ ਹਾਜ਼ਰ, ਆਪ ਜੀ ਕੋ ਪ੍ਰਵਾਨ ਹੋਵੇ, ਪ੍ਰਵਾਨ ਵੀ ਤੂੰ ਇਹਨੂੰ ਦੇਖ ਲੈ, ਛਕੇਂਗੇ ਅਸੀਂ ਖੁਸ਼, ਬੜੇ ਸਿਆਣੇ ਹੋ ਗਏ ਸੀ ਪ੍ਰਵਾਨ। ਇੱਧਰ ਥੋੜੀਆਂ ਘਰ ਵਾਲੀਆਂ ਬੈਠੀਆਂ ਹੋਣੀਆਂ, ਘਰ ਬੈਠੀਆਂ ਹੋਣੀਆਂ, ਉਹ ਨਿਤਨੀ ਪ੍ਰਸ਼ਾਦਾ ਤਿਆਰ ਕਰਦੀਆਂ, ਆਲੂ ਮਟਰ ਗੋਭੀ ਬਣਾ ਲੈਣ, ਸਾਗ ਨੂੰ ਤੁੜਕ ਦੇਣ ਵਿੱਚ ਪ੍ਰਸ਼ਾਦੇ ਰੱਖ ਦੇਣ, ਦਹੀਂ ਦੀ ਕੌਲੀ ਰੱਖ ਕੇ ਪਤੀ ਦੇਵ ਨੂੰ ਕਹਿਣ ਪਤੀ ਦੇਵ ਜੀ ਪ੍ਰਵਾਨ ਕਰ ਲਓ ਪਰ ਹੱਥ ਨਾ ਲਾਇਓ, ਮੈਂ ਡਾਂਗ ਚੱਲੂ ਕਿ ਨਹੀਂ, ਸਰ ਜੂਗਾ ਪ੍ਰਵਾਨ। ਪ੍ਰਵਾਨ ਕਰਾਈ ਦਾ ਜਿਹੜਾ ਜਿਉਂਦਾ ਜਾਗਦਾ ਨਾ ਹੋਵੇ, ਇਹ ਸਾਡਾ ਸਤਿਗੁਰ ਜਾਗਦਾ ਹੈ ਦਿਓ, ਇਹ ਦਸਾਂ ਪਾਤਸ਼ਾਹ ਦੀ ਪ੍ਰਗਟ ਸਰੂਪ ਹੈ ਸਾਹਿਬ ਮੇਰਾ ਨੀਤ ਨਵਾਂ। ਕਹਿ ਕੇ ਦੇਖੋ ਆਪਣੇ ਬਾਪੂ ਨੂੰ ਵੀ ਛਕੀਨਾ ਪ੍ਰਵਾਨ ਕਰ ਲੈ, ਸਰਜੂ ਕੰਮ। ਜੇ ਇਹਨੂੰ ਜਾਗਤ ਜੋਤ ਮੰਨਦੇ ਹੋ ਤਾਂ ਪ੍ਰਵਾਨ ਨਾਲ ਨੀ ਚੱਲਣਾ, ਆਪ ਜੀ ਕੋ ਭੋਗ ਲੱਗੇ, ਇਹ ਟਕਸਾਲ ਦਾ ਕੰਮ ਹੈ, ਮਰਜ਼ਾਦਾ ਦਾ ਕੰਮ ਹੈ, ਇਹ ਛੱਡਤਾ ਕੰਮ। ਕਹਿੰਦੇ ਤੂੰ ਪ੍ਰਵਾਨ ਕਰ ਲੈ ਤੇ ਛਕਣ ਨੂੰ ਅਸੀਂ ਉਹ ਬਹੁਤੇ ਛੱਡਦੇ ਨਹੀਂ, ਇੱਕ ਹੋਰ ਕੰਮ ਚਲਾ ਤਾ, ਕਿਰਪਾਨ ਨੀ ਫੇਰਦੇ, ਕਿਰਪਾਨ ਭੇਟ ਨੀ ਕਰਦੇ, ਕੋਲ ਖੜੇ ਰਹਿੰਦੇ, ਅਰਦਾਸੀ ਅਰਦਾਸ ਕਰੂ, ਪ੍ਰਵਾਨ ਹੋਵੇ, ਜਦ ਅਰਦਾਸ ਮੁੱਕ ਜੂਗੀ ਮੱਥਾ ਟੇਕ ਦੇਣਗੇ, ਫੇਰ ਕਿਰਪਾਨ ਘਸਾਉਣਗੇ ਵਿੱਚ। ਦੇਖੋ ਮਰਜ਼ਾਦਾ ਤਾਂ ਇਹ ਹੈ, ਜਦੋਂ ਸਿੰਘ ਕਵੇ ਆਪ ਜੀ ਕੋ ਭੋਗ ਲੱਗੇ ਉਦੋਂ ਮਹਾਰਾਜ ਜੀ ਕਿਰਪਾਨ ਭੇਟ ਕਰੇ, ਤੇ ਸਿੱਖ ਕਹਿੰਦੇ ਨਹੀਂ ਨਹੀਂ ਜਦ ਤੂੰ ਛਕਣਾ ਉਦੋਂ ਨਹੀਂ ਕਰਨੀ, ਜਦੋਂ ਅਸੀਂ ਛਕਾਂਗੇ ਉਦੋਂ ਕਰੇਂਗੇ। ਅਸੀਂ ਬਹੁਤੇ ਇਹ ਮਰਜ਼ਾਦਾ, ਜੇ ਕਿਸੇ ਨੂੰ ਪੁੱਛੋ ਨਾ ਟਿਕਾਤੇ ਹਟ ਕੇ ਤੁਸੀਂ ਕਹਿਣਗੇ ਜੀ ਅਰਦਾਸ ਵਿੱਚ ਬਿਰਤੀ ਟੁੱਟ ਜਾਂਦੀ ਹੈ। ਲੋ ਵੇਖ ਲੋ, ਮੈਂ ਇੱਕ ਨੂੰ ਪੁੱਛਿਆ, ਮੈਂ ਕਿਹਾ ਜਿਹੜੇ 24 ਘੰਟੇ ਡਾਹਾ ਪਾਈ ਫਿਰਦਾ ਇਹ ਤੇਰੀ ਬਿਰਤੀ ਰਹਿਣ ਦਊਗੀ? ਇਹਨੂੰ ਵੀ ਤਾਰ, ਮੈਂ ਕਿਹਾ ਜੇ ਕਿਰਪਾਨ ਬਿਰਤੀ ਤੋੜਦੀ ਹੈ, ਕਿਰਪਾਨ ਬਿਰਤੀ ਜੋੜਦੀ ਹੈ ਕਿ ਤੋੜਦੀ ਹੈ? ਜਿਹੜਾ ਕਹਿੰਦਾ ਵੀ ਕਿਰਪਾਨ ਫੇਰਨ ਨਾਲੇ ਮੇਰੀ ਬਿਰਤੀ ਟੁੱਟਦੀ ਹੈ, ਤੇ ਉਹ ਗਾਤਰਾ ਕਿਉਂ ਪਾਈ ਫਿਰਦਾ? ਫਿਰ ਉਹਦੀ ਤਾਂ ਜੁੜਦੀ ਹੋ ਨੀ ਹੋਣੀ ਕਿਤੇ ਵੀ, ਉਹ ਤੇ 24 ਘੰਟੇ ਖੋਲ ਲਈ ਫਿਰ ਨਾਲੇ। ਗੁਰਮੁਖੋ, ਬਿਰਤੀ ਤਾਂ ਜਿਨ੍ਹਾਂ ਦੀ ਜੁੜੀ ਵੀ ਹੈ, ਆਰਿਆਂ ਦੇ ਦੰਦੇ ਵੀ ਨੀ ਤੋੜ ਸਕੇ। ਬੰਦ ਬੰਦ ਕੱਢਤੇ ਤਾਂ ਨਾ ਟੁੱਟੀ, ਦੇਗਾਂ ਦੇ ਵਾਲਿਆਂ ਚ ਨਾ ਟੁੱਟੀ ਹੈ, ਤੇ ਕੜਾਹੀ ਚ ਫੇਰਨ ਤੇ ਟੁੱਟਦੀ ਹੈ। ਅੱਜ ਕੇ ਖੁਸ਼ ਇੱਕ ਮਹਾਂਪੁਰਸ਼ ਹੈ ਸਾਡੇ ਬਹੁਤ ਵੱਡੇ, ਉਹ ਜਦ ਕੀਰਤਨ ਕਰਦੇ ਨਾ, ਉਹਨਾਂ ਦੇ ਪਿੱਛੇ 2 ਜਣੇ ਖੜ ਜਾਂਦੇ ਸੇਵਕ, ਚਾਹੇ ਗਰਮੀ ਹੋਵੇ, ਸਰਦੀ ਹੋਵੇ, ਚਾਹੇ ਪਹੁ ਹੋਵੇ, ਮਾਘ ਹੋਵੇ, ਉਹ 2 ਜਣੇ ਪਿੱਛੇ ਖੜੇ ਪਤਾ ਕੀ ਕਰਦੇ? ਜਿਵੇਂ ਜਦ ਮੁੰਡਾ ਆਪਣਾ ਵਿਆਹੁਣ ਜਾਂਦਾ ਤੇ ਮੱਥਾ ਨੀ ਟੇਕਣ ਜਾਂਦਾ ਹੁੰਦਾ ਗੁਰਦੁਆਰੇ, ਉਹਨਾਂ ਦੇ ਪਿੱਛੇ ਕੁੜੀਆਂ ਕਰਦੀਆਂ ਹੁੰਦੀਆਂ, ਤੁਹਾਨੂੰ ਪਤਾ ਇਹ ਘਰ ਦੀ ਗੱਲ ਹੈ।